साहिब जियो मन मुख बालक बिरद समान है जिन्ना अंतर हर सुरत नाही विच खौमै कर्म कमाम दे सब धर्म राय कै जाही गुरमुख हछे निर्मले गुर कै शब्द सुपाए ओना मैल पतंग ना लगाई जे चलन सतगुर पाए मन मुख झूठ ना उतरै जे सौ धोवन पाए नानक गुरमुख मेले अन गुर कै अंक समाए मन मुख झूठ ना उतरै जे सौ धोवन पाए नानक गुरमुख मेले अन गुर कै अंक समाए वाहिगुरु जी का खालसा वाहिगुरु जी की फतेह। परम सन्मान योग साहिब सतगुरु गुरु ग्रंथ साहिब सचे पातशाह जी दी पावन पवित्र हजूरी अंदर सोभायमान गुरु सवारे सत संगी जनो धन गुरु अमरदास सचे पातशाह जी दी अमृत रसना तों उचारण कीते हुए अमृत बचन दी विचार कल आपां प्रारंभ कीते सी। दो श्लोक आप जी दे सामने रखे गए। एक श्लोक विच हजूर ने जिस दी विचार व्याख्या आप परसों श्रवण कर चुके हो। गुरमुख बुढ़े कदे नाही जिना अंतर सुरत ज्ञान ते जो श्लोक असी कल विचार लई आरंभ कीता उस विच हजूर ने फरमाया मनमुख बालक बिरद समान है। मनमुख बंदा ओ बच्चा हो के भी बिरद दी तरह कमजोर है। यूं कह लिए ओ बुजुर्ग हो के भी बालपुना रख के बैठा है। कल अर्ज कीती सी कि मनुख दे शरीरक जीवन दे तीन पड़ा ने जिन्हां विच बचपन जवानी और बुढ़ेपा है। मनुख अपने बचपन विच जवानी दी आस ते जींदा जवानी विच पहुंच के ओ बुढ़ेपे दे दिना दी गल करदा है पर जिस वेले मनुख दे सामने बुढ़ेपा आउंदा है उस वेले बजाए के मौत दी गल करन दे ओ अपने बीते हुए समय नूं चेते करके अपने बुढ़ेपे दे दिन बतीत कर लग पैंदा है। बहुतात विच सारे नहीं साहिब धन गुरु ग्रंथ साहिब जी ने बजुर्गी दी अवस्था नूं बयान भी कीता है ते किरपा करके ए भी जनायो ने कि केड़े सज्जन ने जिहड़े बुढ़ेपे विच भी अंदरों अडोल रहिंदे ने ते केड़े सज्जन ने जिहड़े बाल उमर विच जवानी विच भी जिन्हां दे अंदर दी सुरत नहीं टिकदी। हजूर गुरु ग्रंथ साहिब दी बाणी विचों कुछ प्रमाण आप जी दे नाल सांझे करने। बाबा फरीद साहिब जी ਗੁਰੂ ਤੇਗ ਬਹਾਦਰ ਜੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਬਚਨ। ਗੁਰੂ ਤੇਗ ਬਹਾਦਰ ਜੀ ਦਾ ਇੱਕ ਬਚਨ ਆਪਾਂ ਪੜ੍ਹਨੇ ਹਾਂ। ਤਰ ਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀ ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ। ਤਰ ਨਾਪੋ ਤਰੁਣ ਅਵਸਥਾ ਦਾ ਅਖਰੀ ਅਰਥ ਆਪਾਂਗੇ ਤਰੁਣ ਦਾ ਅਰਥ ਹੈ ਜਵਾਨ। ਤਰ ਨਾਪੋ ਜਿਹੜਾ ਜਵਾਨੀ ਦਾ ਸਮਾਂ ਸੀ, ਜਿਹੜਾ ਜੋਬਣ ਦਾ ਵਕਤ ਸੀ, ਜਿਹੜੇ ਜਿਸ ਵੇਲੇ ਤੇਰੇ ਸਰੀਰ ਵਿਚ ਤਾਕਤ ਸੀ ਉਹ ਐਵੇਂ ਚਲਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਤਰ ਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ। ਜਰਾ ਦਾ ਅਰਥ ਹੈ ਬੁਢੇਪਾ, ਕਿ ਬੁਢੇਪੇ ਨੇ ਤੇਰੇ ਤਨ ਉੱਤੇ ਫਤਿਹ ਪਾ ਲਈ, ਤੇਰੇ ਸਰੀਰ ਨੂੰ ਇਹਨੇ ਜਿੱਤ ਲਿਆ, ਤੇਰੇ ਸਰੀਰ ਨੂੰ ਬੁਢੇਪੇ ਨੇ ਕਾਬੂ ਕਰ ਲਿਆ। ਤਰ ਨਾਪੋ ਇਉਂ ਹੀ ਗਇਓ, ਐਵੇਂ ਚਲਾ ਗਿਆ ਜਵਾਨੀ ਦਾ ਕੀਮਤੀ ਸਮਾਂ। ਲਿਓ ਜਰਾ ਤਨ ਜੀਤ ਕਹੋ ਨਾਨਕ, ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਮੈਂ ਤੈਨੂੰ ਕਹਿ ਰਿਹਾ ਵਾਂ ਕਿ ਪਜ ਖਰ ਮਨਾ, ਹੇ ਮੇਰੇ ਮਨਾ, ਤੂੰ ਖਰੀ ਨੂੰ, ਪ੍ਰਭੂ ਨੂੰ, ਉਸ ਰਾਮ ਨੂੰ, ਵਾਹਿਗੁਰੂ ਨੂੰ ਜਪ। ਕਿਉਂ? ਕਿਉਂਕਿ ਔਦ ਜਾਤ ਹੈ ਬੀਤ, ਜਿਹੜੀ ਉਮਰ ਪਰਮਾਤਮਾ ਨੇ ਤੈਨੂੰ ਦਿੱਤੀ, ਦੇਖ ਬੁਢੇਪਾ ਆ ਗਿਆ, ਤੇਰੀ ਜ਼ਿੰਦਗੀ ਦਾ ਬਹੁਤ ਸਮਾਂ ਜਿਹੜਾ ਵਿਅਰਥ ਚਲਾ ਗਿਆ ਹੈ। ਤੇ ਜਦੋਂ ਬੁਢੇਪਾ ਆਉਂਦਾ ਹੈ, ਖਿਮਾ ਕਰਿਓ, ਅੱਜ ਦਾ ਸ਼ਲੋਕ ਇਹ ਵੇ, ਸਾਨੂੰ ਇਹ ਪ੍ਰਕਰਨ ਬਣਾ ਕੇ ਚੱਲਣਾ ਪਏਗਾ। ਸਾਹਿਬ ਨੇ ਉਸ ਤੋਂ ਅਗਲਾ ਬਚਨ ਕਿਹਾ, ਜਦੋਂ ਇਹ ਸ਼ਲੋਕ ਅਸੀਂ ਪੜ੍ਹ ਲਿਆ ਕਿ ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਕਉ ਨਾਨਕ ਭਜ ਖਰ ਮਨਾ ਔਦ ਜਾਤ ਹੈ ਬੀਤ, ਤੇ ਅਗਲਾ ਬਚਨ ਹੈ ਬਿਰਧ ਭਇਓ ਸੁਝੈ ਨਹੀਂ। ਬੁਢੇਪਾ ਆ ਗਿਆ, ਸੁਝੈ ਨਹੀਂ, ਹੁਣ ਕਿਸੇ ਗੱਲ ਦੀ ਸਮਝ ਨਹੀਂ ਪੈਂਦੀ ਪਈ। ਜਿਹਨੂੰ ਕੱਲ ਅਰਜ਼ ਕੀਤੀ ਕਿ ਸੱਤਰ ਕਾਮਤ ਹੀਣ, ਬਿਰਧ ਭਇਓ ਸੁਝੈ ਨਹੀਂ, ਬੰਦੇ ਨੂੰ ਕੁਝ ਨਹੀਂ ਸੁਝਦਾ, ਮੈਂ ਕੀ ਕਰਾਂ, ਕਿਉਂਕਿ ਗਿਆ ਹੋਇਆ ਸਮਾਂ, ਬੀਤਿਆ ਹੋਇਆ ਵਕਤ, ਨਿਕਲੇ ਹੋਏ ਦਿਨ, ਲੰਘੀ ਹੋਈ ਆਰਬਲਾ, ਪਰਤ ਕੇ ਕਦੀ ਵੀ ਕਿਸੇ ਨੂੰ ਨਸੀਬ ਨਹੀਂ ਹੋਈ। ਇੱਕ ਸਿਆਣੇ ਵਿਦਵਾਨ ਨੇ ਬਹੁਤ ਸੋਹਣੇ ਸ਼ਬਦ ਕਹੇ ਨੇ, ਕਹਿੰਦਾ ਐ ਮੇਰੇ ਮੌਲਾ, ਤੇਰੀ ਦੁਨੀਆ ਫਾਨੀ ਦੇਖੀ, ਹਰ ਚੀਜ਼ ਜਹਾਂ ਕੀ ਆਨੀ ਜਾਨੀ ਦੇਖੀ, ਜੋ ਜਾ ਕੇ ਨਾ, ਜੋ ਆ ਕੇ ਨਾ ਜਾਏ, ਵੋ ਬੁਢੇਪਾ ਦੇਖਾ, ਜੋ ਜਾ ਕੇ ਨਾ ਆਏ, ਵੋ ਜਵਾਨੀ ਦੇਖੀ। ਹੈ ਤਾਂ ਸਾਰੀ ਚੀਜ਼ ਹੀ ਆਉਣ ਜਾਣ ਦੀ ਖੇਡ ਤੇ, ਪਰ ਹੇ ਮੇਰੇ ਪਰਮਾਤਮਾ, ਹੇ ਮੇਰੇ ਖੁਦਾ, ਹੇ ਮੇਰੇ ਰੱਬ ਜੀ, ਬੁਢੇਪਾ ਆ ਜਾਏ ਤਾਂ ਇਹ ਬੰਦੇ ਨੂੰ ਨਾਲ ਲੈ ਕੇ ਜਾਂਦਾ ਹੈ, ਤੇ ਜਵਾਨੀ ਚਲੀ ਜਾਏ ਇਹ ਪਰਤ ਕੇ ਕਦੀ ਫੇਰੇ ਨਹੀਂ ਪਾਉਂਦੇ। ਇਹ ਮੇਰੇ ਮੌਲਾ, ਤੇਰੀ ਦੁਨੀਆ ਫਾਨੀ ਦੇਖੀ, ਹਰ ਚੀਜ਼ ਜਹਾਂ ਕੀ ਆਨੀ ਜਾਨੀ ਦੇਖੀ, ਜੋ ਆ ਕੇ ਨਾ ਜਾਏ, ਵੋ ਬੁਢੇਪਾ ਦੇਖਾਂ, ਜੋ ਜਾ ਕੇ ਨਾ ਆਏ, ਵੋ ਜਵਾਨੀ ਦੇਖੀ। ਬੁਢੇਪਾ ਆ ਗਿਆ, ਇਹਨੇ ਕਦੀ ਨਹੀਂ ਜਾਣਾ। ਹਜ਼ੂਰ ਕਿਰਪਾਲੂ ਜੀ ਮਿਹਰ ਪੈ ਕਰਦੇ ਨੇ, ਬਿਰਧ ਭਇਓ ਸੁਝੈ ਨਹੀਂ, ਕਾਲ ਪਹੁੰਚੋ ਆ, ਕੁਝ ਸਮਝ ਨਹੀਂ ਪੈਂਦੀ ਪਈ, ਤੇ ਸਾਹਮਣੇ ਮੌਤ ਦਿਸਦੀ ਪਈ। ਕਾਲ ਪਹੁੰਚੋ ਆਨ, ਤੇ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਕਹੋ ਨਾਨਕ ਨਰ ਬਾਵਰੇ, ਬਾਵਰੇ ਦਾ ਅਖਰੀ ਅਰਥ ਹੁੰਦਾ ਕਮਲਾ, ਝੱਲਾ, ਸ਼ੈਦਾਈ। ਕਹਿੰਦੇ ਨੇ ਹੋ ਬਾਵਰੇ ਬੰਦੇ, ਅਜੇ ਵੀ ਤੂੰ ਰੱਬ ਨੂੰ ਚੇਤੇ ਨਹੀਂ ਕਰਦਾ ਪਿਆ, ਕਿਉਂਕਿ ਤੇਰੀ ਜ਼ਿੰਦਗੀ ਦਾ ਤੀਜਾ ਪੜਾ ਬੁਢੇਪਾ ਆ ਚੁੱਕਾ। ਬਿਰਧ ਭਇਓ ਸੁਝੈ ਨਹੀਂ, ਕਾਲ ਪਹੁੰਚਿਓ ਆਨ, ਕਉ ਨਾਨਕ ਨਰ ਬਾਵਰੇ ਕਿਉਂ ਨਾ ਭਜੈ। ਭਗਵਾਨ ਤੂੰ ਕਿਉਂ ਪਰਮਾਤਮਾ ਨੂੰ ਜਪਦਾ ਪਿਆ? ਤੇ ਜਦੋਂ ਬੁਢੇਪਾ ਆ, ਉਸ ਅਵਸਥਾ ਨੂੰ ਬੜਾ ਸੋਹਣਾ ਬਾਬਾ ਫਰੀਦ ਜੀ ਨੇ ਆਪਣੀ ਰਚਨਾ ਵਿਚ ਕਿਹਾ ਹੈ। ਕਹਿਣ ਲੱਗੇ ਬੁੱਢਾ ਹੋਵਾ ਸ਼ੇਖ ਫਰੀਦ, ਕਹਿੰਦੇ ਨੇ ਬੁਢੇਪਾ ਆ ਗਿਆ, ਪਰ ਚੇਤੇ ਰੱਖਿਓ ਉਹਨਾਂ ਦੀ ਬਜ਼ੁਰਗੀ ਵਿਚ ਵੀ ਸੁਰਤ ਜੁੜੀ ਹੋਈ ਹੈ। ਜੇ ਅੰਦਰ ਦੀ ਸੁਰਤ ਨਹੀਂ ਜੁੜੀ ਤੇ ਬੰਦਾ ਜਵਾਨੀ ਵਿਚ ਵੀ ਬੁਢੇਪੇ ਨੇ ਖਾ ਲਿਆ, ਤੇ ਪਿਆਰਿਓ ਜੇ ਅੰਦਰ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੁੜੀ ਹੈ ਤੇ ਬੁਢੇਪੇ ਵਿਚ ਵੀ ਬੰਦੇ ਦਾ ਅੰਦਰ ਜਵਾਨ ਹੈ। ਅੰਦਰ ਨਿਖੋ ਨਵੇਲਾ ਹੈ। ਪਰ ਬਾਬਾ ਜੀ ਨੇ ਬਾਹਰ ਦੇ ਬੁਢੇਪੇ ਦਾ ਤਰਸਯੋਗ ਜੋ ਹਾਲਾਤ ਨੇ ਉਨ੍ਹਾਂ ਦਾ ਵਰਣਨ ਕਰਦਿਆਂ ਬਖਸ਼ਿਸ਼ ਕੀਤੀ ਕਿ ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹ, ਸਰੀਰ ਜਿਹੜਾ ਉਹ ਕੰਬਣ ਲੱਗ ਪਿਆ, ਹੱਥ ਪੈਰ ਕੰਬਣ ਲੱਗ ਪਏ। ਤੇ ਗੁਰੂ ਗ੍ਰੰਥ ਸਾਹਿਬ ਚ ਹਜ਼ੂਰ ਨੇ ਬਚਨ ਵੀ ਕਿਹਾ, ਕਹਿਣ ਲੱਗੇ ਚਰਨ ਸੀਸ ਕਰ ਕੰਪਣ ਲਾਗੇ, ਚਰਨ ਪੈਰ ਕੰਬਦੇ ਪਏ ਨੇ, ਹੱਥ ਕੰਬਦੇ ਪਏ ਨੇ, ਸਿਰ ਜਿਹੜਾ ਉਹ ਕੰਬਣ ਲੱਗ ਪਿਆ, ਬਿਨਾਂ ਖਲਾਣ ਤੋਂ ਅੰਗ ਹਿੱਲੀ ਜਾ ਰਹੇ ਨੇ। ਚਰਨ ਸੀਸ ਕਰ ਕੰਪਣ ਲਾਗੇ, ਨੈਣੀ ਨੀਰ ਅਸਾਰ ਬਹਿ, ਤੇ ਅੱਖਾਂ ਵਿੱਚੋਂ ਇੰਨਾ ਪਾਣੀ ਝਰਦਾ ਪਏ ਕਿ ਉਸ ਪਾਣੀ ਦਾ ਅੰਤ ਹੀ ਕੋਈ ਨੀ, ਨੈਣੀ ਨੀਰ ਅਸਾਰ ਬਹਿ। ਜੇਵਾਂ ਬਚਨ ਸ਼ੁੱਧ ਨਹੀਂ ਨਿਕਸੈ, ਬੱਚਾ ਬੋਲਣ ਦਾ ਯਤਨ ਕਰਦਾ ਪਰ ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇ, ਚਰਨ ਸੀਸ ਕਰ ਕੰਪਣ ਲਾਗੇ, ਪੈਰ ਕੰਬਦੇ ਨੇ, ਹੱਥ ਕੰਬਦੇ ਨੇ। ਕਹਿਣ ਲੱਗੇ ਫਿਰ ਗਲੇ ਵਿੱਚੋਂ ਬੋਲਣ ਦਾ ਯਤਨ ਕਰਦਾ। ਵਿਦਵਾਨ ਬਹੁਤ ਸੀ ਪਰ ਹੈਰਾਨਗੀ ਦੀ ਗੱਲ ਕਿ ਬੁਢੇਪੇ ਨੇ ਇਹਦੇ ਅਲਫਾਜ਼, ਇਹਦੇ ਸ਼ਬਦ, ਇਹਦੇ ਅੱਖਰਾਂ ਦਾ ਉਚਾਰਨ ਹੀ ਚੇਂਜ ਕਰ ਦਿੱਤਾ। ਸ਼ੁੱਧ ਬੋਲਣ ਦਾ ਯਤਨ ਕਰਦਾ ਪਰ ਗਲੇ ਦੀ ਆਵਾਜ਼ ਹੀ ਬਾਹਰ ਨਹੀਂ ਨਿਕਲਦੀ। ਜੇਵਾ ਬਚਨ ਸ਼ੁੱਧ ਨਹੀਂ ਨਿਕਸੈ। ਫਿਰ ਕਹਿਣ ਲੱਗੇ ਤਬਰੇ ਧਰਮ ਕੀ ਆਸ ਕਰੇ, ਹੁਣ ਇਸ ਬੰਦੇ ਤੋਂ ਕੀ ਆਸ ਕਰ ਸਕਨੇ। ਮੈਂ ਬੇਨਤੀ ਸਿਰਫ ਅਜੇ ਪ੍ਰਮਾਣ ਬੁਢੇਪੇ ਸੰਬੰਧੀ ਬਾਣੀ ਵਿੱਚੋਂ ਅਰਜ਼ ਕਰਨੇ ਨੇ। ਫਿਰ ਬੇਨਤੀ ਕਰਨੀ ਏ ਕਿ ਨਿਰਾਸ਼ਤਾ ਨਹੀਂ, ਜਿਹੜਾ ਸਮਾਂ ਲੰਘ ਚੁੱਕਾ ਉਹਨੂੰ ਪਛਤਾ ਕੇ ਵਰਤਮਾਨ ਨੂੰ ਤਬਾਹ ਨਾ ਕਰੀਏ। ਕਿਉਂਕਿ ਸਾਡਾ ਇੱਕ ਸੁਭਾਖ ਹੈ ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਪਹਿਲਾਂ ਸਾਂਭਿਆ ਕੋਈ ਨਹੀਂ, ਜਿਹੜਾ ਸਾਡੇ ਕੋਲ ਹੈ, ਜਿਹੜਾ ਪ੍ਰੈਜੈਂਟ ਹੈ, ਉਹਨੂੰ ਕਿਉਂ ਆਪਾਂ ਤਬਾਹ ਕਰਨੇ ਪਏ ਹਾਂ। ਭਾਈ ਸਾਹਿਬ ਦੀ ਕੱਲ ਰਚਨਾ ਵਿੱਚੋਂ ਇੱਕ ਸਮੇਂ ਸੰਬੰਧੀ ਬੇਨਤੀ ਕੀਤੀ ਸੀ, ਉਹਨਾਂ ਦੇ ਇਸੇ ਕਵਿਤਾ ਨਾਲ ਇੱਕ ਕਵਿਤਾ ਹੈ ਅੱਜ। ਅੱਜ ਕਵਿਤਾ ਦਾ ਅਰਥ ਹੈ ਪ੍ਰੈਜੈਂਟ, ਵਰਤਮਾਨ, ਜੋ ਤੇਰੇ ਕੋਲ ਹੈ। ਬੰਦਾ ਸੱਚ ਜਾਣੂ ਮਾਨਸਿਕ ਪੱਧਰ ਤੇ ਕਿਉਂ ਬਿਮਾਰ ਹੈ, ਕਿਉਂਕਿ ਇਹਨੂੰ ਵਰਤਮਾਨ ਵਿੱਚ ਜੀਣ ਦੀ ਜਾਚ ਨਹੀਂ ਆਈ। ਜਦੋਂ ਵੀ ਬੰਦਾ ਕਿਸੇ ਥਾਂ ਤੇ ਬਹਿੰਦਾ, ਜਿਸ ਬੰਦੇ ਨੇ ਵਰਤਮਾਨ ਵੀ ਜੀਣਾ ਸਿੱਖ ਲਿਆ, ਭਾਵੇਂ ਉਹ ਪਰਮਾਰਥਮਕ ਵਿੱਚ ਹੈ, ਭਾਵੇਂ ਉਹ ਸੰਸਾਰ ਵਿੱਚ ਹੈ, ਵਰਤਮਾਨ ਵਿੱਚ ਜੀਣ ਵਾਲਾ ਆਪਣੀ ਜ਼ਿੰਦਗੀ ਦਾ ਭਵਿੱਖ ਵੀ ਸੁਨਹਿਰੀ ਬਣਾ ਲੈਂਦਾ ਹੈ। ਪਰ ਬੰਦਾ ਵਰਤਮਾਨ ਵੀ ਜੀਂਦਾ ਨਹੀਂ। ਆਪਾਂ ਕਾਰੋਬਾਰ ਕਰਨੇ, ਦੇਖੋ ਬੰਦਾ ਵਰਤਮਾਨ ਵਿੱਚ ਸੰਤੁਸ਼ਟ ਹੈ, ਜਿਹੜੀ ਚੀਜ਼ ਬੰਦੇ ਨੂੰ ਉਸ ਵੇਲੇ ਪ੍ਰਾਪਤ ਹੈ ਉਹਦੇ ਉੱਤੇ ਭਰੋਸਾ ਨਹੀਂ, ਉਹਨੂੰ ਕਦੀ ਨਹੀਂ ਦੇਖਣਾ ਮੈਨੂੰ ਕਿੰਨੀ ਆਮਦਨ ਹੈ। ਜਿਹੜੇ ਪਿਛਾਂ ਘਾਟੇ ਪੈ ਗਏ, ਜਾਂ ਤਾਂ ਇਹਨੂੰ ਘਾਟਾ ਚੇਤਾ ਰਹੇਗਾ ਤੇ ਜਾਂ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਚੇਤੇ ਕਰੀ ਜਾਏਗਾ ਇੰਨਾ ਕੁਛ ਮੇਰੇ ਕੋਲ ਹੋਣਾ ਚਾਹੀਦਾ। ਪਰ ਕਿਤਨੀ ਹੈਰਾਨਗੀ ਦੀ ਬਾਤ ਕਿ ਜਿਹੜਾ ਵਰਤਮਾਨ ਵਿੱਚ ਇਹਨੇ ਕਮਾਇਆ, ਵਰਤਮਾਨ ਵਾਲਾ ਇਹਨੂੰ ਚੇਤੇ ਹੀ ਨਹੀਂ ਕਿ ਕਿੰਨੀ ਕੁ ਮੈਂ ਕਮਾਈ ਕਰਕੇ ਚੱਲਿਆ। ਇਹਨੂੰ ਘਾਟੇ ਦਾ ਚੇਤਾ ਹੈ, ਆਉਣ ਵਾਲੇ ਲਾਭ ਨੂੰ ਚੇਤੇ ਕਰੇਗਾ, ਪਰ ਜਿਹੜਾ ਵਰਤਮਾਨ ਵਿੱਚ 4 ਪੈਸੇ ਵਟਣਾ ਪਿਆ ਉਹਦਾ ਕਦੀ ਵੀ ਚੇਤੇ। ਇਸੇ ਤਰ੍ਹਾਂ ਮਨੁੱਖ ਦੀ ਅੰਦਰ ਦੀ ਜ਼ਿੰਦਗੀ ਦੇ ਹਾਲਾਤ ਨੇ, ਜਿਹੜਾ ਸਮਾਂ ਲੰਘ ਚੁੱਕਾ ਅਸੀਂ ਉਹਦੇ ਤੇ ਪਛਤਾਵਾ ਕਰਕੇ ਬੈਠੇ। ਪਛਤਾ ਕੇ ਕੁਝ ਸਿੱਖਣਾ ਚਾਹੀਦਾ ਸੀ। ਹੁਣ ਆਮ ਤੌਰ ਤੇ ਅਸੀਂ ਬੰਦੇ ਦੇਖੇ ਨੇ, ਸੁਣਨੇ ਆ, ਆਪਨੇ ਵੀ ਸੁਣਿਆ ਹੋਣਾ, ਆਪਾਂ ਕਹਿੰਦੇ ਵੀ ਆ ਕਿ ਜ਼ਿੰਦਗੀ ਦੇ ਇੰਨੇ ਸਾਲ ਐਵੇਂ ਵਿਅਰਥ ਗਵਾ ਦਿੱਤੇ। ਫਿਰ ਅਗਾਂਹ ਇਹ ਨਹੀਂ ਵੀ ਜਿਹੜਾ ਸਮਾਂ ਕੋਲ ਹੈ ਇਹਨੂੰ ਹੀ ਸਾਂਭ ਲਈਏ। ਕਹਿਣ ਲੱਗੇ ਹੁਣ ਇੰਨਾ ਸਮਾਂ ਤਾਂ ਲੰਘ ਗਿਆ, ਕੱਲ ਨੂੰ ਪਤਾ ਨਹੀਂ ਰੱਬ ਨੇ ਕਿਹੋ ਜਿਹਾ ਦਿਨ ਲਿਆਉਣੇ ਨੇ। ਲੰਘੇ ਹੋਏ ਦਾ ਪਛਤਾਤਾਪ ਹੈ, ਆਉਣ ਵਾਲੇ ਦਾ ਸਹਿਮ, ਆਉਣ ਵਾਲੇ ਦਾ ਫਿਕਰ ਹੈ। ਤੇ ਇਹ ਨਹੀਂ ਸੋਚਿਆ ਵੀ ਜਿਹੜੇ ਮੇਰੇ ਕੋਲ 4 ਸਵਾਸ ਨੇ ਮੈਂ ਇਹਨਾਂ ਨੂੰ ਸੰਭਾਲਣ ਦੀ ਜਾ ਸਕਾਂ, ਕਿਉਂਕਿ ਜੋ ਹੱਥ ਵਿੱਚ ਏ ਉਹਨੂੰ ਤਾਂ ਚੇਤੇ ਹੀ ਨਹੀਂ ਕੀਤਾ। ਤੇ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੇ ਬਹੁਤ ਪਿਆਰੇ ਸ਼ਬਦ ਕਹੇ ਸਨ। ਕਹਿਣ ਲੱਗੇ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸ਼ਾਈ। ਕੱਲ ਜਿਹੜੀ ਸਮੇਂ ਦੀ ਵਿਆਖਿਆ ਆਪਾਂ ਕਰ ਰਹੇ ਸਾਂ, ਯਤਨ ਕਰ ਰਹੇ ਹਾਂ, ਉਹੀ ਲੜੀ ਕੱਲ ਵਾਲੀ ਪਰੋਤੀ ਜਾਏ। ਕੱਲ ਚੁੱਕੀ ਹੈ ਬੀਤ, ਕੱਲ ਲੰਘ ਚੁੱਕੀ ਹੈ, ਤੇ ਹਰ ਛਿੰਨ ਬੰਦੇ ਦੀ ਕੱਲ ਬਣਦੀ ਪਈ ਹੈ। ਆਪਾਂ ਜੇ ਕਹੀਏ ਵੀ ਆਪਾਂ 24 ਘੰਟਿਆਂ ਬਾਅਦ ਕੱਲ ਬਣਦੀ, ਇਹ ਸਾਡੇ ਬਣਾਏ ਸ਼ਬਦ ਨੇ। ਜਿਹੜਾ ਸਵਾਸ ਮੇਰਾ ਨਿਕਲ ਗਿਆ ਹੈ ਉਹ ਕੱਲ ਹੈ, ਜਿਹੜਾ ਸਵਾਸ ਮੇਰੇ ਅੰਦਰੋਂ ਹੁਣ ਬਾਹਰ ਨਿਕਲ ਰਿਹਾ ਹੈ ਉਹ ਮੇਰਾ ਅੱਜ ਹੈ ਤੇ ਅਗਲੇ ਦੀ ਅਜੇ ਆਸ ਕੋਈ ਨਹੀਂ, ਉਹ ਆਉਣ ਵਾਲਾ ਕੱਲ ਹੈ। ਅਸੀਂ ਹਰ ਵੇਲੇ ਤਿੰਨ ਕਾਲਾਂ ਵਿਚ ਜੀਨੇ, ਹਰ ਵਕਤ ਹੀ ਜੀਨੇ ਆ, ਖਾਂਦੇ ਪੀਂਦੇ ਹੱਸਦੇ ਖੇਡਦੇ ਤਿੰਨ ਕਾਲਾਂ ਵੀ ਜਾਂਦੇ ਆ। ਜਿਹੜਾ ਸਵਾਸ ਨਿਕਲ ਜਾਂਦਾ ਉਹ ਬੀਤ ਕਾ ਭੂਤ ਬੀਤਿਆ ਹੋਇਆ ਹੈ, ਜਿਹੜਾ ਸਵਾਸ ਅਸੀਂ ਲੈ ਰਹੇ ਹਾਂ ਉਹ ਵਰਤਮਾਨ ਹੈ, ਤੇ ਜਿਸ ਸਵਾਸ ਨੇ ਅਜੇ ਆਉਣਾ ਹੈ ਉਹ ਭਵਿੱਖ ਹੈ। ਪਰ ਹੈਰਾਨਗੀ ਦੀ ਗੱਲ, ਜਿਹੜਾ ਸਵਾਸ ਲੰਘ ਚੁੱਕਾ ਹੈ ਉਹਨੇ ਪਰਤ ਕੇ ਆਉਣਾ ਨਹੀਂ, ਜਿਨੇ ਅਜੇ ਆਉਣਾ ਹੈ ਉਹਦਾ ਭਰੋਸਾ ਕੋਈ ਨਹੀਂ ਵੀ ਆਵੇ ਕੇ ਨਾ ਆਵੇ। ਪਰ ਪਿਆਰਿਓ, ਜਿਹੜਾ ਸਾਡੇ ਕੋਲ ਹੈ ਇਹਨੂੰ ਸਿਰਫ ਦੋ ਦੇ ਵਿਚਕਾਰ ਰੱਖ ਕੇ ਤਬਾਹ ਕਰ ਲਿਆ ਹੈ, ਬੀਤੇ ਦਾ ਦੁੱਖ, ਆਉਣ ਵਾਲੇ ਦੀ ਚਿੰਤਾ। ਭਾਈ ਸਾਹਿਬ ਨੇ ਕਿਹਾ, ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਪਲਕ ਅਜੇ ਹੈ ਦੂਰ ਨਹੀਂ ਵਿਚ ਹੱਥਾਂ ਆਈ, ਅੱਜ ਸਾਡੇ ਕੋਲ ਪਰ ਵਿਚ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਹਾਰਸ ਪੀਂਦੇ ਜੇ ਸੰਭਾਲ ਸਕਣਾ ਤੇ ਇਸ ਅੱਜ ਨੂੰ ਆਪਣੇ ਵਰਤਮਾਨ ਨੂੰ ਸਾਂਭ ਲੈ। ਖੈਰ, ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਗੁਰੂ ਤੇਗ ਬਹਾਦਰ ਜੀ ਦਾ ਪਰਮਾਨ ਲਿਆ ਸੀ ਕਿ ਤਰ ਨਾਪੋ ਇਓ ਹੀ ਗਇਓ, ਲਿਓ ਜਰਾ ਤਨ ਜੀਤ, ਬੁਢੇਪੇ ਨੇ ਤੇਰੇ ਤਨ ਨੂੰ ਜਿੱਤ ਲਿਆ, ਕਹੋ ਨਾਨਕ ਪਜ ਖਰ ਮਨਾ ਔਧ ਜਾਤ ਹੈ ਬੀਤ। ਅਗਲਾ ਸਲੋਕ ਹਜ਼ੂਰ ਨੇ ਕਿਹਾ, ਬਿਰਧ ਭਇਓ ਸੂਜੈ ਨਹੀ, ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ। ਇੱਥੇ ਪੁੱਛਿਆ ਮਹਾਰਾਜ, ਜਰਾ ਨੇ ਕੀ ਜਿੱਤ ਲਿਆ? ਤੇ ਇਹਦਾ ਉੱਤਰ ਬਾਬਾ ਫਰੀਦ ਜੀ ਦੇ ਰਹੇ ਸਨ। ਮੈਂ ਪ੍ਰਮਾਣ ਫਿਰ ਰਿਪੀਟ ਕਰ ਰਿਹਾ ਕਿ ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹ, ਸਰੀਰ ਕੰਬਣ ਲੱਗ ਪਿਆ। ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹ, ਹੁਣ ਕਿਵੇਂ ਕੰਬਦੀ ਏ? ਚਰਨ ਸ਼ੀਸ ਕਰ ਕੰਪਣ ਲਾਗੇ, ਹੱਥ ਕੰਬਦੇ ਨੇ, ਸਿਰ ਕੰਬਦਾ, ਪੈਰ ਕੰਬਦਾ ਹੈ, ਚਰਨ ਸ਼ੀਸ ਕਰ ਕੰਪਣ ਲਾਗੇ, ਨੈਣੀ ਨੀਰ ਅਸਾਰ ਬਹਿ, ਜੇਵਾ ਬਚਨ ਸ਼ੁੱਧ ਨੀ ਨਿਕਸੈ ਤਬਰੇ ਧਰਮ ਕੀ ਆਸ ਕਰੇ। ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇਹ, ਜੇ ਸੌ ਵਰਿਆਂ ਜੀਵਣਾ ਪੀ ਤਨ ਖੋਸੀ ਖੇ। ਬਾਬਾ ਜੀ ਕਿ ਦੱਸੋ ਕਿ ਜਰਾ ਕਿਵੇਂ ਜਿੱਤ ਗਿਆ ਇਸ ਸਰੀਰ ਨੂੰ? ਉਥੇ ਫਿਰ ਬਾਬਾ ਜੀ ਨੇ ਕੁਝ ਪ੍ਰਮਾਣ ਦਿੱਤੇ। ਕਹਿਣ ਲੱਗੇ, ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਭੂਰ, ਭੂਰ ਦਾ ਅਖਰੀ ਅਰਥ ਬਿਲਕੁਲ ਸਫੇਦ ਹੋ ਗਈ, ਚਿੱਟੀ ਹੋ ਗਈ। ਕਹਿਣ ਲੱਗੇ, ਫਰੀਦ ਆ ਦੇਖ ਆਪਣੇ ਚਿਹਰੇ ਵੱਲ ਸ਼ੀਸ਼ੇ ਵਿਚ, ਦਰਪਣ ਵਿਚ, ਆਰਸੀ ਵਿਚ, ਆਪਣੇ ਚਿਹਰੇ ਵੱਲ ਝਾਤੀ ਮਾਰ ਕੇ ਦੇਖ, ਜਿਹੜੇ ਕੇਸ਼ ਰੱਬ ਨੇ ਤੈਨੂੰ ਕਾਲੇ ਦਿੱਤੇ ਸਨ ਉਹ ਕੇਸ਼ ਬਿਲਕੁਲ ਚਿੱਟੇ ਹੋ ਚੁੱਕੇ। ਦੇਖ ਫਰੀਦਾ ਜੇ ਥੀਆ, ਦਾੜੀ ਹੋਈ ਭੂਰ, ਅੱਗੋਂ ਅੱਗਾ ਨੇੜੇ ਆਇਆ, ਪਿੱਛਾ ਰਹਿਆ ਦੁਹਰ, ਮੌਤ ਵਾਲਾ ਸਮਾਂ ਬਿਲਕੁਲ ਨੇੜੇ ਆ ਗਿਆ, ਤੇ ਜਿਹੜੇ ਦਿਨ ਬੀਤ ਚੁੱਕੇ ਨੇ ਉਹ ਦੂਰ ਚਲੇ ਗਏ, ਉਹਨਾਂ ਨੇ ਪਰਤ ਕੇ ਆਉਣਾ ਹੈ। ਉਥੇ ਫਿਰ ਉਹਨਾਂ ਇੱਕ ਹੋਰ ਪ੍ਰਮਾਣ ਦਿੱਤਾ। ਕਹਿਣ ਲੱਗੇ, ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਵਿਸ਼, ਸ਼ੱਕਰ ਦਾ ਅਖਰੀ ਅਰਥ ਮਿੱਠਾ, ਵਿਸ਼ ਦਾ ਅਰਥ ਜ਼ਹਿਰ। ਇਹਦਾ ਭਾਵ ਹੈ, ਦੇਖ ਫਰੀਦ ਉਹ ਸਮਾਂ ਸੀ ਜਿਸ ਸਮੇਂ ਤਨ ਹਰ ਚੀਜ਼ ਨੂੰ ਆਪਣੇ ਦੰਦਾਂ ਨਾਲ ਚਬਾ ਕੇ ਇਸ ਪੇਟ ਤੰਦੂਰ ਵੀ ਸੱਟ ਕੇ ਪਚਾ ਲੈਂਦਾ ਸੈ। ਪਿਆਰਿਆ, ਅੱਜ ਸਮਾਂ ਆ ਗਿਆ, ਜਿਹੜੀ ਸ਼ੱਕਰ ਅੱਧ ਹੀ ਮਿੱਠੀ ਸੀ, ਦੇਖ ਅੱਜ ਉਹ ਮਿੱਠੀ ਸ਼ੱਕਰ ਵੀ ਜ਼ਹਿਰ ਬਣ ਗਈ ਹੈ। ਇਹ ਅਸਲ ਵਿਚ ਤੇਰੇ ਉਪਰ ਬੁਢੇਪੇ ਨੇ ਅਸਰ ਕਰ ਦਿੱਤਾ। ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਵਿਸ਼, ਸਾਈ ਬਾਜੋ ਆਪਣੇ ਵੇਦਨ ਕਹੀਏ, ਕਿਸ ਬਿਰਧ ਭਇਓ ਸੂਜੈ ਨਹੀਂ, ਜਾਂ ਤਰ ਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਦੇਖ ਫਰੀਦਾ ਜੇ ਥੀਆ, ਸ਼ੱਕਰ ਹੋਈ ਵਿਸ਼, ਸਾਈ ਬਾਜੋ ਆਪਣੇ ਵੇਦਨ ਕਹੀਏ, ਕਿਸ। ਬਾਬਾ ਜੀ ਨੇ ਤੀਸਰਾ ਪ੍ਰਮਾਣ ਬਖਸ਼ਿਸ਼ ਕੀਤਾ। ਕਹਿਣ ਲੱਗੇ, ਅੱਖੀ ਦੇਖ ਪਤੀਣੀਆਂ, ਬੁੱਢਾ ਹੋਵਾ ਸ਼ੇਖ ਫਰੀਦ, ਅੱਖੀ ਦੇਖ ਪਤੀਣੀਆਂ, ਵੇਖ ਵੇਖ ਕੇ। ਪਤੀਣੀਆਂ ਦਾ ਅਖਰੀ ਅਰਥ ਪਤਲੀਆਂ ਪੈ ਗਈਆਂ, ਪਤਲੀਆਂ ਦਾ ਅਰਥ ਹੈ ਕਿ ਅੰਦਰ ਦੀ ਜੋਤ ਕਮਜ਼ੋਰ ਹੋ ਗਈ। ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸੁਣ ਸੁਣ ਕੇ ਕੰਨ ਜਿਹੜੇ ਨੇ ਉਹ ਥੱਕ ਗਏ। ਸ਼ਾਖ ਪਕੰਦੀ ਆਈਆ ਸ਼ਾਖ ਦਰ ਤੇ ਸ਼ਾਖਾਵਾਂ ਸਰੀਰ ਦੀਆਂ ਸ਼ਾਖਾਵਾਂ ਕੀ ਨੇ? ਜਦੋਂ ਸਰੀਰ ਪੱਕਣਾ ਸ਼ੁਰੂ ਹੋਇਆ ਬੁਢੇਪਾ ਆਇਆ ਉਦੋਂ ਕੁਦਰਤੀ ਤੌਰ ਤੇ ਕੇਸਾਂ ਦਾ ਰੰਗ ਚਿੱਟਾ ਹੋ ਗਿਆ, ਇੰਦਰੀਆਂ ਦੀ ਤਾਕਤ ਜਿਹੜੀ ਉਹ ਘਟ ਗਈ। ਕਹਿੰਦੇ ਨੇ ਜਦੋਂ ਸ਼ਾਖਾਂ ਦੇ ਉੱਤੇ ਫਲ ਪੱਕਦਾ ਤੇ ਉਸ ਫਲ ਦਾ ਰਸ ਭਰਪੂਰ ਹੁੰਦਾ ਤੇ ਰੰਗ ਵੀ ਉਹਦਾ ਚੇਂਜ ਹੋ ਜਾਂਦਾ, ਉਹ ਆਪਣੇ ਆਪ ਹੀ ਇੱਕ ਦਿਨ ਟਾਹਣੀ ਨੂੰ ਛੱਡ ਜਾਂਦਾ। ਇਸੇ ਤਰ੍ਹਾਂ ਇਨਸਾਨ ਜਦੋਂ ਤੇਰੇ ਸਰੀਰ ਦਾ ਤਾਕਤ ਬਲ ਚਲਾ ਗਿਆ, ਸਰੀਰ ਵਿੱਚ ਇੰਨੀ ਵੱਡੀ ਤਬਦੀਲੀ ਆਈ, ਰੰਗ ਵੀ ਚੇਂਜ ਹੋ ਗਿਆ, ਜਿਵੇਂ ਪੱਤੇ ਪੱਕ ਜਾਣ ਰੰਗ ਚੇਂਜ ਹੁੰਦਾ ਤੇ ਭੁਰ ਜਾਂਦੇ ਨੇ, ਇਸੇ ਤਰ੍ਹਾਂ ਬੁਢੇਪੇ ਤੋਂ ਬਾਅਦ ਸੁੱਕੇ ਹੋਏ ਪੱਤੇ ਦੀ ਤਰ੍ਹਾਂ ਤੇਰਾ ਤਨ ਭੁਰ ਜਾਏਗਾ। ਸਾਹਿਬ ਕਹਿਣ ਲੱਗੇ ਕਿ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸ਼ਾਖ ਫਕੰਦੀ ਆਈਆ ਹੋਰ ਕਰਿੰਦੀ ਵਨ, ਏਵੇ ਬੁੱਢਾ ਖੋਵਾ ਸ਼ੇਖ ਫਰੀਦ। ਕਹਿੰਦੇ ਨੇ ਬੁਢੇਪਾ ਆ ਗਿਆ। ਖੈਰ ਹੁਣ ਕੀ, ਜਿਹੜੇ ਦਿਨ ਲੰਘ ਚੁੱਕੇ ਨੇ, ਮੈਂ ਤਾਂ ਬੇਨਤੀ ਕਰ ਰਿਹਾ ਕਿਉਂਕਿ ਗੁਰਮੁਖ ਤੇ ਕਦੀ ਵੀ ਤਨ ਦੇ ਬੁਢੇਪੇ ਦਾ ਅਸਰ ਨਹੀਂ, ਜੇ ਪਰਮਾਤਮਾ ਦੇ ਚਰਨਾਂ ਵਿੱਚ ਉਹਦੀ ਸੁਰਤ ਜੁੜੀ ਹੈ। ਜੇ ਸੁਰਤ ਨਹੀਂ ਤੇ ਜਵਾਨ ਬੰਦਾ ਵੀ ਬੁਢੇਪੇ ਨਾਲੋਂ ਕਮਜ਼ੋਰ ਹੈ, ਬਚਪਨ ਵੀ ਉਹਦਾ ਕਿਸੇ ਅਰਥ ਨਹੀਂ। ਜਿਨ੍ਹਾਂ ਗੁਰਮੁਖਾਂ ਦੀ ਸੁਰਤ ਆਪਣੇ ਪਰਮਾਤਮਾ ਨਾਲ ਜੁੜੀ ਉਨ੍ਹਾਂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਹਿ। ਅੱਜ ਕੁਦਰਤੀ ਤੌਰ ਤੇ ਇਹ ਬਚਨ ਵੀ ਗੁਰੂ ਅਮਰਦਾਸ ਦੇ ਤੇ ਉਨ੍ਹਾਂ ਦਾ ਪ੍ਰੈਕਟੀਕਲ ਜੀਵਨ ਦੇਖੀਏ ਤੇ ਸੱਚ ਜਾਣੋ ਇਨ੍ਹਾਂ ਸ਼ਲੋਕਾਂ ਦੀ ਵਿਆਖਿਆ ਬਾਪੂ ਗੁਰੂ ਅਮਰਦਾਸ ਜੀ ਦਾ ਪਵਿੱਤਰ ਜੀਵਨ ਹੀ ਕਰ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਸੀ ਪੜ੍ਹਿਆ ਕੱਲ ਕਿ ਸੱਠੀ ਕੇ ਬੁਢੇਪਾ ਆਵੇ, ਕੱਲ ਦੇ ਪ੍ਰਮਾਣ ਸਨ। ਜਿਸ ਵੇਲੇ ਬਾਬਾ ਅਮਰਦਾਸ ਜੀ ਆਪਣੇ ਅੰਦਰ ਨੂੰ ਸੁਚੇਤ ਕਰਕੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਲਿਆਏ ਨੇ, ਦੁਨੀਆਂ ਦੀ ਨਜ਼ਰ ਵਿੱਚ ਉਸ ਵੇਲੇ ਬਾਬਾ ਅਮਰਦਾਸ ਜੀ ਦੇ ਤਨ ਨੂੰ ਬੁਢੇਪੇ ਨੇ ਜਿੱਤਣ ਦਾ ਯਤਨ ਕੀਤਾ ਹੈ। ਤਨ ਦੇ ਉਪਰ ਬੁਢੇਪਾ ਹੈ, ਸੱਠੀ ਕੇ ਬੁਢੇਪਾ ਆਵੇ ਸੀ ਪੜ੍ਹ ਰਹੇ ਹਾਂ। ਹੁਣ 60 ਸਾਲ ਦਾ ਬਜ਼ੁਰਗ ਆਇਆ ਪਰ ਉਹਦੇ ਅੰਦਰ ਦੀ ਸੁਰਤ ਉਹਦੇ ਉੱਤੇ ਨਿਰਬਲਤਾ ਹੀ ਨਹੀਂ, ਅੰਦਰ ਦੀ ਸੁਰਤ ਬਾਬਾ ਜੀ ਦੀ ਕਮਜ਼ੋਰ ਨਹੀਂ। ਅੰਦਰ ਵਾਲਾ ਜਿਹੜਾ ਚਾਓ ਵੇ ਉਹ ਪੁਰਾਣਾ ਨਹੀਂ, ਉਹ ਨਿਖੋ ਨਵੇਲਾ ਹੈ। ਜੇ ਅੰਦਰ ਦਾ ਚਾਓ ਬਣਿਆ ਰਹੇ ਤੇ ਬੁਢੇਪਾ ਵੀ ਜਵਾਨੀ ਨੂੰ ਮਾਤ ਕਰ ਜਾਂਦਾ। ਤੇ ਚੇਤੇ ਰੱਖੋ ਜਿਨ੍ਹਾਂ ਲੋਕਾਂ ਦੇ ਅੰਦਰ ਦੇ ਚਾਅ ਮਰ ਜਾਣ ਉਹ ਜਵਾਨ ਹੋਣ ਦੇ ਬਾਵਜੂਦ ਵੀ ਬੁੱਢਿਆਂ ਦੀ ਤਰ੍ਹਾਂ ਨਿਰਬਲ ਹੋ ਜਾਂਦੇ। ਅੰਦਰ ਦਾ ਚਾਓ ਹੀ ਤਾਂ ਸਭ ਕੁਝ ਹੈ। ਬਾਬਾ ਜੀ 60 ਸਾਲ ਦੀ ਉਮਰ ਵਿਚ ਆਏ ਨੇ ਤੇ ਜਿਸ ਦਿਨ ਉਹ ਆਏ ਨੇ ਉਸ ਦਿਨ ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਮੈਂ ਆਪਣੀ ਉਮਰ ਦੇ ਲਿਹਾਜ਼ ਨਾਲ ਮੈਨੂੰ ਕਿਸੇ ਤੁਸੀਂ ਵੱਖਰੀ ਥਾਂ ਤੇ ਬਿਠਾ ਦਿਓ ਕਿਉਂਕਿ ਮੈਂ ਕੋਈ ਖੱਤਾਂ ਨਾਲ ਕਾਰ ਨਹੀਂ ਕਰ ਸਕਦਾ, ਮੈਂ ਕੋਈ ਕਿਰਤ ਨਹੀਂ ਕਰ ਸਕਦਾ। ਜਿਸ ਦਿਨ 60 ਸਾਲ ਦੀ ਉਮਰ ਵਿੱਚ ਬਾਬਾ ਅਮਰਦਾਸ ਆਏ ਨੇ ਉਨ੍ਹਾਂ ਦੇ ਪਹਿਲੇ ਲਫ਼ਜ਼ ਸਨ, ਪਹਿਲੇ ਸ਼ਬਦ ਸਨ ਜੋ ਇਤਿਹਾਸ ਨੇ ਸਾਂਭ ਕੇ ਰੱਖੇ ਨੇ ਕਿ ਹੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਕੁੜਮਾਚਾਰੀ ਦੀ ਹੈਸੀਅਤ ਨਾਲ ਨਹੀਂ, ਸੰਸਾਰ ਦੇ ਕਿਸੇ ਰਿਸ਼ਤੇ ਦੇ ਬੰਧਨ ਵਿੱਚ ਬੱਜ ਕੇ ਨਹੀਂ, ਮੈਂ ਆਪ ਜੀ ਦੇ ਦਰਬਾਰ ਵਿੱਚ ਇੱਕ ਨਗੁਰਾ ਆਇਆ ਵਾਂ, ਤੁਸੀਂ ਕਿਰਪਾਲਤਾ ਕਰੋ ਮੈਨੂੰ ਆਪਣੇ ਘਰੋਂ ਸਿੱਖੀ ਦੀ ਦਾਤ ਦੇ ਦਿਓ। ਤੇ ਜਦੋਂ ਧੰਨ ਗੁਰੂ ਅੰਗਦ ਸਾਹਿਬ ਨੂੰ ਪਤਾ ਲੱਗਾ ਤੇ ਪਿਆਰਿਓ 12 ਸਾਲ ਦੀ ਸੇਵਾ ਤੋਂ 12 ਬਖਸ਼ਾਂ ਦਿੱਤੀਆਂ। ਹੁਣ ਉਹ ਬਜ਼ੁਰਗੀ ਹੈ, 72 ਸਾਲ ਦੀ ਉਮਰ ਏ ਪਿਆਰਿਓ। ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। 72 ਸਾਲ ਦਾ ਬਜ਼ੁਰਗ ਖਲੋਤਾ ਤੇ 12 ਸਾਲ ਦੀਆਂ ਗਾਗਰਾਂ ਢੋਈਆਂ ਨੇ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਗੁਰੂ ਅਮਰਦਾਸ ਖਲੋਂਦੇ ਨੇ ਨਾ, ਸ਼ਾਇਦ ਅਰਜ਼ ਕੀਤੀ ਸੀ, ਤੇ ਜਿਹੜੇ ਅੱਖਾਂ ਵਾਲੇ ਨੇ ਉਨ੍ਹਾਂ ਨੂੰ ਗੁਰੂ ਅਮਰਦਾਸ ਕੋਲੋਂ ਕੁਝ ਰੂਹਾਨੀਅਤ ਦੀਆਂ ਦਾਤਾਂ ਤੇ ਸੰਸਾਰ ਦੀਆਂ ਤਾਕਤਾਂ ਸਾਹਮਣੇ ਖਲੋਤੀਆਂ ਦਿਸਦੀਆਂ। ਮਹਾਰਾਜ ਕਿਹੜੀਆਂ? ਕਹਿਣ ਲੱਗੇ ਬਾਰਜ ਕਰ ਦਾਣ ਹੈ, ਉਨ੍ਹਾਂ ਦੇ ਜਿਹੜਾ ਸੱਜਾ ਖੱਤ ਹੈ ਉਹਦੇ ਖੱਤ ਦੇ ਵਿੱਚ ਕਮਲ ਦਾ ਜ਼ਿਕਰ ਪੈ ਕਰਦੇ ਨੇ ਭੱਟ ਜੀ। ਬਾਰਜ ਕਰ ਦਾਣ ਹੈ, ਸਿੱਧ ਸਨਮੁਖ ਮੁਖ ਜੋ ਹੈ, ਰਿਤ ਬਸੈ ਬਾਂਗ ਵਾਂਗ, ਜੋ ਤੀਨ ਲੋਕ ਅੰਤਰ ਮੁਖ ਹੈ। ਗੁਰੂ ਅਮਰਦਾਸ ਦੇ ਖੱਬੇ ਖੱਤ ਵਿਚ ਰਿਧੀਆਂ, ਸੱਜੇ ਖੱਤ ਵਿਚ ਕਮਲ ਦਾ ਫੁੱਲ, ਕਮਲ ਦਾ ਨਿਸ਼ਾਨ, ਤੇ ਕਹਿਣ ਲੱਗੇ ਜਿਤਨੀਆਂ ਤਾਕਤਾਂ ਨੇ ਗੁਰੂ ਅਮਰਦਾਸ ਦੀ ਰਸਨਾ ਨੂੰ ਦੇਖਦੀਆਂ ਪਈਆਂ ਨੇ, ਸਿੱਧ ਸਨਮੁਖ ਮੁਖ ਜੋਵੈ ਖਲੋ ਕੇ ਵੇਖਦੀਆਂ ਪਈਆਂ ਨੇ, ਇਸ ਕਰਕੇ ਤੂੰ ਆਪਣੀ ਰਸਨਾ ਤੋਂ ਬੋਲ ਤਾਂ ਸਹੀ ਕਿ ਬਾਪੂ ਅਮਰਦਾਸ ਅਸੀਂ ਤੇਰੇ ਕਿਹੜੇ ਹੁਕਮ ਨੂੰ ਮੰਨੀਏ। ਹੁਣ 72 ਸਾਲ ਦੇ ਬਜ਼ੁਰਗ ਨੇ, ਬਜ਼ੁਰਗ ਦੀ ਸੁਰਤ ਕਿੱਥੇ ਟਿਕੀ? ਗੁਰੂ ਅੰਗਦ ਸਾਹਿਬ ਨੇ ਉਥੇ ਬਚਨ ਕਹਿਣ ਲੱਗੇ ਤੁਮ ਖੋਰ ਨਿਥਾਵਨ ਕੇ ਥਾਨ, ਜਦੋਂ ਕਿਹਾ ਨਾ ਵੀ ਇਹਨਾਂ ਨੂੰ ਕਹਿ ਦਿੱਤਾ ਇਹਦਾ ਥਾਂ ਕੋਈ ਨਹੀਂ, ਇਹ ਵਿਚਾਰਾ ਟੁਕੜਿਆਂ ਦੀ ਖਾਤਰ ਤੁਰਿਆ ਫਿਰਦਾ, ਤੇ ਮੇਰੇ ਗੁਰੂ ਅੰਗਦ ਸਾਹਿਬ ਨੇ 12 ਬਖਸ਼ਾਂ ਕੀਤੀਆਂ, ਤੁਮ ਖੋਰ ਨਿਥਾਵਨ ਥਾਨ ਕਰ ਹੋਰ ਨਿਮਾਨਨ ਮਾਨ। ਫਿਰ ਉਥੇ ਸ਼ਬਦ ਵਰਤੇ ਸਨ ਕਿ ਨਿਤਾਣਿਆਂ ਦੇ ਤਾਣ, ਤੀਜਾ ਬਚਨ ਨੇ ਓਟਿਆਂ ਦੀ ਓਟ, ਨੇ ਆਸਰਿਆਂ ਦਾ ਆਸਰਾ, ਨੇ ਧਰਿਆਂ ਦੀ ਧਰ, ਨੇ ਧੀਰਨ ਕੇ ਧੀਰ, ਪੀਰਾਂ ਦੇ ਪੀਰ, ਦਿਆਲ ਗਈ ਬਹੋੜ, ਜਗਤ ਬੰਦੀ ਛੋੜ, ਭੰਨਣ ਕਰਨ ਸਮਰੱਥ, ਸਭ ਜੀਵ ਕਾ ਜਿਸ ਹੱਥ। ਇਹ 12 ਵਰ ਨੇ, 12 ਬਖਸ਼ਾਂ ਨੇ ਕਿ ਉਸ ਬਜ਼ੁਰਗ ਨੇ 12 ਸਾਲ ਗਾਗਰ ਢੋਈ ਬਜ਼ੁਰਗੀ ਵਿਚ, ਤੇ ਮੈਂ ਇਕ ਇਕ ਉਸ ਬਖਸ਼ਿਸ਼ ਦਾ ਸੰਖੇਪ ਵਿਚ ਜ਼ਿਕਰ ਕਰ ਦੇਣਾ। ਤੁਬ ਹੋਰ ਨਿਥਾਵਨ ਥਾਨ, ਕਹਿਣ ਲੱਗੇ ਬਾਬਾ ਅਮਰਦਾਸ ਜਿਸ ਬੰਦੇ ਦੀ ਕੋਈ ਥਾਂ ਨਹੀਂ, ਪਹਿਲੀ ਤੁਹਾਡੇ ਦਰ ਤੇ ਤੁਹਾਡੇ ਸਿਰ ਤੇ ਗੁਰੂ ਨਾਨਕ ਦੀ ਰਹਿਮਤ, ਤੁਸੀਂ ਨਿਥਾਵਿਆਂ ਦੇ ਥਾਂ ਬਣੋਗੇ। ਕਰ ਹੋਰ ਨਿਮਾਨਨ ਮਾਨ, ਜਿਸ ਨਿਮਾਣੇ ਦਾ ਕੋਈ ਵੀ ਮਾਣ ਨਾ ਕਰੇਗਾ ਕਿ ਬਾਬਾ ਅਮਰਦਾਸ ਦੂਜੀ ਬਖਸ਼ਿਸ਼ ਤੁਹਾਨੂੰ ਇਹ, ਤੁਸੀਂ ਨਿਮਾਣਿਆਂ ਦੇ ਮਾਣ ਬਣ ਜਾਓਗੇ। ਕਰ ਹੋ ਨਿਥਾਵਨ ਥਾਨ, ਕਹਿਣ ਲੱਗੇ ਤੁਮ ਖੋ ਨਿਥਾਵਨ ਥਾਨ ਕਰ ਹੋ ਨਿਮਾਨਨ ਮਾਨ, ਨੇ ਆਸਰਿਆਂ ਦੇ ਆਸਰੇ, ਜਿਹਦਾ ਕੋਈ ਆਸਰਾ ਨਹੀਂ ਉਹਦਾ ਆਸਰਾ ਤੁਸੀਂ ਬਣੋਗੇ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਧਰਿਆਂ ਦੀ ਧਰ, ਜਿਸ ਬੰਦੇ ਦਾ ਕੋਈ ਧੜਾ ਨਹੀਂ, ਕੋਈ ਥਾਂ ਨਹੀਂ, ਉਹਦੀ ਧਰ ਤੁਸੀਂ ਬਣ ਜਾਓਗੇ, ਉਹਦਾ ਸਹਾਰਾ ਤੁਸੀਂ ਬਣੋਗੇ। ਨਿਤੀਰਨ ਕੇ ਧੀਰ, ਜਿਹਨੂੰ ਕੋਈ ਧੀਰਜ ਦੇਣ ਵਾਲਾ ਨਹੀਂ ਉਹਨੂੰ ਧੀਰਜ ਦੇਣ ਵਾਲੇ ਤੁਸੀਂ ਹੋਵੋਗੇ। ਪੀਰਨ ਕੇ ਪੀਰ, ਤੇਰੇ ਸਾਹਮਣੇ ਵੱਡੀਆਂ ਵੱਡੀਆਂ ਅਜ਼ਮਤਾਂ ਵਾਲੇ ਤੁਕ ਜਾਣਗੇ। ਨਤੀਰਨ ਕੇ ਤੀਰ, ਪੀਰਨ ਕੇ ਪੀਰ, ਕਹਿਣ ਲੱਗੇ ਦਿਆਲ ਗਈ ਬਹੋੜ। ਹੁਣ ਦਿਆਲ ਗਈ ਬੋੜ, ਇਥੋਂ ਤੱਕ ਤਾਂ ਆਪਾਂ ਸਾਰੇ ਸਮਝਨੇ ਵੀ ਨਿਮਾਣਿਆਂ ਦੇ ਮਾਨ ਨੇ, ਨਿਥਾਵਿਆਂ ਦੇ ਥਾਂ ਨੇ, ਨਿਆਸਰਿਆਂ ਦੇ ਆਸਰੇ ਨੇ, ਨਿਓਟਿਆਂ ਦੀ ਓਟ ਨੇ, ਨਿਧਰਿਆਂ ਦੀ ਧਰ ਨੇ, ਨਤੀਰਨ ਦੇ ਤੀਰ ਨੇ, ਪੀਰਾਂ ਦੇ ਪੀਰ ਨੇ। ਅਗਲੀ ਹੈ ਦਿਆਲ ਗਈ ਬਹੋੜ, ਤੁਸੀਂ ਹਮੇਸ਼ਾ ਦਿਆਲੂ ਹੋ। ਗਈ ਬਹੋੜ ਦਾ ਅਰਥ ਹੈ ਕਿ ਬੰਦੇ ਦੀ ਜਿਹੜੀ ਆਤਮਕ ਅਵਸਥਾ ਕਈ ਜਨਮਾਂ ਦੀ ਚਲੀ ਗਈ। ਹੇ ਗੁਰੂ ਅਮਰਦਾਸ ਤੇਰਾ ਨਾਂ ਲਿਆ, ਪਰਤ ਕੇ ਉਹ ਝੂਟੇ, ਪਰਤ ਕੇ ਰੂਹਾਨੀਅਤ ਦੀਆਂ ਦਾਤਾਂ ਫਿਰ ਮਿਲ ਜਾਂਦੀਆਂ। ਗਈ ਹੋਈ ਅਵਸਥਾ ਤੁਸੀਂ ਮੋੜ ਲਿਆਉਂਦੇ ਹੋ, ਗਏ ਹੋਏ ਸਮੇਂ ਨੂੰ ਫਿਰ ਮੋੜ ਲਿਆਉਂਦੇ ਹੋ। ਗਈ ਦਿਆਲ ਗਈ ਬਹੋੜ, ਜਗਤ ਬੰਦੀ ਛੋੜ, ਜਗਤ ਦੇ ਬੰਧਨਾਂ ਤੋਂ ਮੁਕਤ ਕਰਾਉਣ ਵਾਲੇ ਹੋ ਗੁਰੂ ਅਮਰਦਾਸ ਜੀ ਤੁਸੀਂ। ਦਿਆਲ ਗਈ ਬਹੋੜ, ਜਗਤ ਬੰਦੀ ਛੋੜ, ਅਗਲੀ ਤੁਕ ਸੀ ਭੰਨਣ ਘੜਨ ਸਮਰੱਥ। ਤੂੰ ਚਾਹੇ ਭੰਨ ਲੈ, ਤੂੰ ਚਾਹੇ ਘੜ ਲੈ, ਤੇ ਸੱਚ ਜਾਣੋ ਸਭ ਜੀਵ ਕਾ ਜਿਸ ਹੱਥ। 12 ਬਖਸ਼ਾਂ ਦਿੱਤੀਆਂ, ਸਾਰੇ ਸੰਸਾਰ ਦੀ ਜੀਵਕਾ ਤੇਰੇ ਹੱਥ ਵਿਚ ਪਕੜਾ ਦਿੱਤੀ, ਸਭ ਨੂੰ ਤੂੰ ਰਿਜ਼ਕ ਦੇਣ ਵਾਲਾ ਹੈ। ਹੁਣ ਉਹਨਾਂ ਕੋਲ ਵੀ ਬਜ਼ੁਰਗੀ ਬੁਢੇਪਾ ਉਹਨਾਂ ਤੇ ਵੀ ਆਇਆ, ਪਰ ਉਹਨਾਂ ਦੇ ਅੰਦਰ ਸੁਰਤ ਇੱਥੇ ਟਿਕੀ ਸੀ। ਤੈ ਪੜਿਓ ਇੱਕ ਮਨ ਧਰਿਓ ਇੱਕ, ਗੁਰਮੁਖ ਬੁੱਢੇ ਕਦੇ ਨਾਹੀਂ ਪਿਆਰਿਓ ਜਿਨ੍ਹਾਂ ਅੰਤਰ ਸੁਰਤ ਗਿਆਨ। ਤੈ ਪੜਿਓ ਇੱਕ ਮਨ ਧਰਿਓ ਇੱਕ, ਕਰ ਇੱਕ ਪਛਾਣਿਓ ਨੈਣ ਬੈਣ ਮੋਏ ਇੱਕ ਇੱਕ, ਦੋਇ ਠਾਏ ਨਾ ਜਾਣਿਓ ਸੁਪਨ ਇੱਕ ਪਰਤੱਖ ਇੱਕ ਇੱਕ, ਸਮੈ ਲੀਣੋ ਤੀਸ ਇੱਕ ਅਰ ਪੰਚ ਸਿੱਧ ਪੈ ਤੀਸ ਨਾ ਖੀਣੋ। ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਣਿਓ। ਗੁਰੂ ਅਮਰਦਾਸ ਜਾਲਪ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ। ਅੰਦਰ ਦੀ ਸੁਰਤ ਇੱਥੇ ਕਿ ਬਾਪੂ ਅਮਰਦਾਸ ਨੂੰ ਇੱਕ ਤੋਂ ਬਿਨਾਂ ਦੂਜਾ ਕੋਈ ਚੇਤੇ ਹੀ ਨਹੀਂ। ਹਜ਼ੂਰ ਕਿਰਪਾਲੂ ਜੀ ਨੇ ਅੱਜ ਪਹਿਲਾ ਬਚਨ ਕੀਤਾ ਕਿ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ
सुरत ज्ञान
गुरमुख ओदे ते कदी बुढ़े पा उनू ग्रसदा नहीं। ते प्यारे हो तुसी अपने इतिहास विच बाणी विच पढ़ सकदे हो बाबा फरीद जी ने जदों क्या काली जिनी ना रावया तौली रावै कोए कर साई स्यों पिरहड़ी रंग नवेला होए। कि जिसने जवानी दे समय रब नू चेते नहीं कीता उन्हें बुढ़ेपे विच किथे चेते करना है। बाबा जी दी गल भी ठीक है हुण जदे जेड़े जवानी च पाप कीते ने कोई पूरा मुरशद होवे ते पिछले पाप धोंदा है नहीं ते बजुर्गी विच अपने कीते कोई पाप ही दैत बन के बंदे नू खांदे ने। अपने पापा तो बंदा त्रास त्रास करदा ते ज्यों ज्यों मौत दा दिन नेड़े हुंदा है तुसी बड़े बजुर्ग देखे होणगे जेड़े बच्चियां दी तरह रोना शुरू कर दिंदे ने। क्यों रोंदे ने? क्योंकि उन्हां दे कीते हुए गुनाह मुंह खोल के सामने खलोते चारा कोई नहीं चलदा। हजूर ने क्या कहन लगे काली जिनी ना रावया तौड़ी रावै कोए कर साईं सो पिरहड़ी रंग नवेला होए। हुण बापू अमरदास बजुर्गां दी रहनुमाई करदे ने कहन लगे काली तौड़ी साहिब सदा है तू एक कदम तुरता सही एक कदम पटता सही काली तौड़ी साहिब सदा है जे को चित करे अपना लाया पिरम न लगई जे लोचै सब कोए। प्यारिया ए पिरम प्याला खसम का जय पावै तै दे ए ता ओदी दात है। हजूर ने कहा गुरमुख जेड़े गुरु दे सन्मुख रहन वाले ने बुढ़े कदे नहीं उन्हां नू कदी बुढ़े पैदा दुख नहीं सतांदा बजुर्गी विच उन्हां दी सुरत खिंडदी नहीं। क्यों? गुरमुख बुढ़े कदे नहीं जिन्ना अंतर सुरत ज्ञान जिन्ना नू रब ने अंदर दी सुरत अंदर दी सोझी अंदर दा ज्ञान दे दिता उन्हां उते बुढ़ेपा नहीं। एक दो मैं प्रमाण अर्ज कर देवा कि बजुर्गी उम्र दा नाम नहीं बजुर्गी अंदर दे जीवन दा नाम है। कोई ए नहीं कि बंदे दे केस चिट्टे हो गए ते बजुर्ग हो गया। शायद आप नू गुरमुखां सुनाया होना कल भी एक बेनती कीती सी कि साडे केस चिट्टे होना इस चीज दा प्रतीक है कि फसल पक गई है। दूजी गल केस चिट्टे खून दा मतलब सी कि इस बंदे दे नेड़े आओगे जिस तरह एदे केस चिट्टे ने इसे तरह एदा अंदर भी चिट्टा है। पर कितनी हैरानगी दी खेद दी बात है कि बंदे दे केस चिट्टे हो जान ते अंदर वाला मन अगे नालों कई गुणा काला हो जावे उस बंदे दी जिंदगी व्यर्थ है। इसे करके सियाने सज्जन ने गल कही सी वह कहिंदा आदमी दी दाढ़ी केस इहदे जन्म तो कई साल बाद हुंदे 15 साल 18 साल बाद चेहरा दाढ़ी नाल भरिया केसां नाल भरिया जिस दिन केस चेहरे ते आए उस दिन केसां दा रंग काला सी। पर केसां ने अपने जन्म तो बाद अपना सफर शुरू कर दिता एक कालियां तो चिट्टे हो गए। वो कहिंदा तेरे पिछों आए केस काले सन पर वो चिट्टे उजले बन गए। कितनी बदकिस्मती तू जन्म तो भी काला ते मरदियां भी होर कारखाना ले तुरिया। हजूर कृपालू जी कहिंदे ने देखो जिस गुरमुख ने अपनी सुरत नू अपने अंदर नू टिका लिया ओदे ते बुढ़ेपे का कोई असर नहीं। गुरमुख बुढ़े कदे नहीं जिन्ना अंतर सुरत ज्ञान अंदर जिन्ना को रब दा प्यार है। एक नहीं गुरु घर विच कई उदाहरणा ने। सब तो पहला बाबे बुढ़े नू देखो बजुर्गी उम्र दा नाम नहीं। हजूर ने कहा भाई नंद लाल कहिंदे ने घर बजुर्गी बाए दत्त कुन बंदगी। जे तू सचमुच बाबा बुढ़ा बनना चाहना है बजुर्ग बनना चाहना है ते बंदगी करया कर क्योंकि बंदगी वाला ही बजुर्ग है। जिदे कोल बंदगी नहीं वह मनमुख बालक बिरध समान है। वह तो जवान भी बुढ़ा है बुढ़ा भी जिहड़ा है वह खुवार है। गर बजुर्गी बाए दत्त कुन बंदगी वरना आखिर मेकशी शर्मिंदगी शर्म कुन हां शर्म कुन हां शर्म कुन ई दिले चा संघ खुदरा नरम कर ई दिले चू संघ इस पत्थर वर्गे दिल नू किते खुरच किते नरम बना। नरम बनाना ही ता अंदर दी सुरत है। ਹੁਣ ਜਿਹੜੇ ਜਿਹੜੇ ਬਜ਼ੁਰਗ ਹੋਏ ਨੇ ਉਹਨਾਂ ਬਾਬਿਆਂ ਦੀ ਸੁਰਤ ਕਿਤੇ ਖਿੰਡੀ ਸੀ? ਬਾਬਾ ਬੁੱਢਾ 125 ਸਾਲ ਦੀ ਉਮਰ ਵਿੱਚ ਬੈਠੇ ਵੀ ਕਹਿ ਰਹੇ ਨੇ, ਅੰਤਲੇ ਸਮੇਂ ਹੀ ਕਹਿੰਦੇ ਪਏ ਨੇ, ਸਿੱਖੋ, ਜਪ ਕਰੋ, ਤਪ ਕਰੋ, ਸਿਮਰਨ ਕਰੋ, ਧਿਆਨ ਕਰੋ, ਸੇਵਾ ਕਰੋ, ਸਾਰੀ ਸਿੱਖੀ ਦੇ ਬਚਨ ਪਾਲੋ, ਪਰ ਜ਼ਿੰਦਗੀ ਵਿੱਚ ਆਪਣੀ ਅਪਣਤ ਨਾ ਜਨਾਇਓ। ਜੇ ਕੁਝ ਲੈਣਾ ਤੇ ਕਿਰਪਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਲਿਆ ਜੇ, ਟੇਕ ਕਿਰਪਾ ਦੀ ਰੱਖੋ। ਕੈਸੀ ਬਜ਼ੁਰਗੀ ਕਿ ਬੁੱਢੇ ਨਹੀਂ, 125 ਸਾਲ ਦੀ ਉਮਰ ਦਾ ਬਜ਼ੁਰਗ ਬੈਠਾ ਹੋਇਆ ਅੰਮ੍ਰਿਤ ਵੇਲੇ ਉਸੇ ਤਰ੍ਹਾਂ ਅੰਦਰ ਲਾਲੀ ਭਖਦੀ ਪਈ ਏ, ਜਿਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਪਹਿਲੇ ਦਿਨ ਕਿਹਾ ਸੀ, ਨਾ ਕਰਕੇ ਤੂੰ ਬੱਚਾ ਹੈ, ਬੂੜਾ ਹੈ, ਪਰ ਚੇਤੇ ਰੱਖੀ ਅੰਦਰ ਦੀ ਸੁਰਤ ਕਰਕੇ ਅੱਜ ਤੂੰ ਬਜ਼ੁਰਗ ਬਣ ਗਿਆ, ਅੱਜ ਤੂੰ ਬੁੱਢਾ ਹੈ। ਧਰੂ ਨੂੰ ਕੀ ਕਹੋਗੇ? ਉਹ ਬੱਚਾ ਸੀ ਜਿਸ ਵੇਲੇ ਮਤਰਈ ਨੇ ਝਿੜਕ ਕੇ ਬਾਹਰ ਕੱਢਿਆ, ਜਿਸ ਵੇਲੇ ਉਹਨੇ ਸਵਾਲ ਕਰ ਦਿੱਤਾ, ਮਾਂ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮੀਤਾ। ਮਾਂ ਨੇ ਕਿਹਾ, ਪਰਮੇਸ਼ਰ ਆਰਾਧੀਏ ਜਿੱਦੂ ਹੋਈ ਹੈ ਪਤ ਪੁਨੀਤਾ, ਜਿਸ ਵੇਲੇ ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸ਼ਿਆ, ਨਾਮ ਨਿਧਾਨ ਅਮਿਓ ਰਸ ਪੀਤਾ, ਜਿਸ ਵੇਲੇ ਉਹ ਤਪ ਕਰਨ ਵੱਲ ਚੱਲ ਪਿਆ, ਉਸ ਦਿਨ 5 ਸਾਲ ਦਾ ਧਰੂ ਨਹੀਂ ਸੀ, ਸੱਚ ਜਾਣੋ ਉਹ 5 ਸਾਲ ਦਾ ਬਜ਼ੁਰਗ ਬਣ ਚੁੱਕਾ ਸੀ, ਉਹ ਬੁੱਢਾ ਬਣ ਗਿਆ। ਪ੍ਰਹਿਲਾਦ ਖੈ ਬੱਚਾ, ਤਵੱਜੋ ਦੇਣਾ, ਖੈ ਉਹ ਬਾਲਕ, ਪਰ ਜਿਸ ਵੇਲੇ ਬਾਪ ਦੇ ਸਾਹਮਣੇ ਖਲੋ ਕੇ ਕਹਿ ਦਿੱਤਾ ਕਿ ਸਾਸ ਨਾ ਤੇ ਬਾਲਕ ਗਮ ਨਾ ਕਰੇ, ਪ੍ਰਹਿਲਾਦ ਨਾ ਡਰੇ ਕਿਸੇ ਕਾ ਡਰਾਇਆ, ਜਿਸ ਵੇਲੇ ਸਾਹਮਣੇ ਖਲੋ ਕੇ ਕਹਿ ਦਿੱਤਾ ਮੈਂ ਰੱਬ ਤੋਂ ਬਿਨਾਂ ਹੋਰ ਕਿਸੇ ਨੂੰ ਮੰਨਦਾ ਨਹੀਂ, ਉਸ ਵੇਲੇ 5 ਸਾਲ ਦਾ ਬਾਲਕ ਨਹੀਂ, ਅੰਦਰ ਦੀ ਟਿੱਕੀ ਕੋਈ ਸੂਰਤ ਵਿੱਚ ਉਹ ਬਜ਼ੁਰਗ ਬੋਲ ਰਿਹਾ ਸੀ। ਦੂਰ ਨਾ ਜਾਓ, ਆਪਣੇ ਘਰ ਵਿੱਚ ਝਾਤੀ ਮਾਰ ਕੇ ਦੇਖੀਏ। ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ, ਕੱਲ ਮੈਂ ਅਰਜ਼ ਕੀਤੀ, ਬਾਬਾ ਬੰਦਾ ਸਿੰਘ ਬਹਾਦਰ ਉਹ ਵੀ ਬਾਬਾ ਤੇ ਉਹਦਾ ਪੁੱਤਰ 4 ਸਾਲ ਦਾ ਬਾਬਾ ਅਜੈ ਸਿੰਘ ਵੀ ਬਾਬਾ, ਪਿਓ ਵੀ ਬਾਬਾ, ਪੁੱਤਰ ਵੀ ਬਾਬਾ। ਹੁਣ ਬਾਬਾ ਸ਼ਬਦ ਅਸੀਂ ਦਾਦੇ ਲਈ ਵਰਤਨੇ ਆ ਆਮ ਤੌਰ ਤੇ, ਸਮਾਜਿਕ ਤੌਰ ਤੇ। ਬਾਬਾ ਫਤਿਹ ਸਿੰਘ ਉਮਰ, ਬਾਬਾ ਜੋਰਾਵਰ ਸਿੰਘ ਦੀ ਉਮਰ ਦੇਖੋ, ਪਰ ਨਹੀਂ, ਉਹਨਾਂ ਦੀ ਸੁਰਤ ਇਤਨੀ ਕੁਟਕੀ ਸੀ। ਵੱਡੀਆਂ ਉਮਰਾਂ ਵਾਲੇ ਤਾਂ ਹੋ ਸਕਦਾ ਸ਼ਾਇਦ ਡੋਲ ਜਾਣ, ਪਰ ਉਹਨਾਂ ਦੇ ਅੰਦਰ ਬੈਠਾ ਹੋਇਆ ਬਜ਼ੁਰਗ ਕਹਿ ਰਿਹਾ ਸੀ ਕਿ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ। ਕਿਸੇ ਬਜ਼ੁਰਗ ਦੇ ਸ਼ਬਦ ਨੇ ਉਹਨਾਂ ਅੰਦਰ ਬਜ਼ੁਰਗੀ ਬੋਲ ਰਹੀ ਸੀ, ਅੰਦਰ ਸੁਰਤ ਟਿੱਕੀ ਹੈ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲੋ ਜ਼ਰਾ, ਦਿਲ ਕੇ ਕਾਨ ਸੇ ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਤੈਨੂੰ ਅਸੀਂ ਰੱਬ ਦੀ ਜ਼ਬਾਨ ਨਾਲ ਬੋਲ ਕੇ ਕਹਿੰਦੇ ਹਾਂ ਸੂਬਿਆ, ਸੱਚ ਨੂੰ ਮਿਟਾਉਣ ਵਾਲੇ ਮਿਟ ਗਏ। ਉਸ ਨੀਆਂ ਵਿੱਚ ਖਲੋਤੇ ਹੋਏ ਕੇਵਲ ਬੱਚੇ ਨਹੀਂ, ਬਜ਼ੁਰਗ ਬੋਲ ਕੇ ਕਹਿੰਦੇ ਪਏ ਸਨ ਕਿ ਖਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਵ ਖਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਉਮਰ ਬੱਚਿਆਂ ਵਾਲੀ ਸੀ ਪਰ ਅੰਦਰ ਟਿੱਕੀ ਹੋਈ ਸਿਰਤ ਜਿਹੜੀ ਸੀ ਉਹ ਬਜ਼ੁਰਗਾਂ ਵਾਲੇ ਬੋਲ ਬੋਲਦੀ ਸੀ। ਪਿਆਰਿਓ, ਗੱਲ ਤਾਂ ਸਿਰਫ ਅੰਦਰ ਦੇ ਟਿਕਣ ਦੀ ਹੈ ਤੇ ਇੱਥੇ ਬਸ ਨਹੀਂ। ਤੁਸੀਂ ਕਦੀ ਦੇਖੋ, ਮੈਂ 3 ਕੁ ਉਦਾਹਰਨਾਂ ਸੰਖੇਪ ਜੀਆਂ ਤੁਹਾਨੂੰ ਦੇ ਦੇਣਾ, ਕਿਉਂਕਿ ਇਸ ਸ਼ਬਦ ਦੀ ਵਿਆਖਿਆ ਕਰਨ ਲਈ ਜ਼ਰੂਰੀ ਸੀ ਕਿ ਬੁਢੇਪਾ ਹੋਵੇ ਤੇ ਅੰਦਰ ਦੀ ਸਿਰਤ ਟਿੱਕੀ ਹੋਵੇ ਤੇ ਬੁਢੇਪਾ ਬੁਢੇਪਾ ਨਹੀਂ। ਅੱਜ ਅਸੀਂ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਂਦੇ ਹਾਂ, ਬੜੇ ਪ੍ਰਸੰਨ ਹੁੰਦੇ ਹਾਂ। ਮੈਂ ਕਹਿੰਦਾ ਬਾਬਾ ਦੀਪ ਸਿੰਘ ਜੀ ਦਾ ਨਾਮ ਅੱਜ ਤੁਸੀਂ ਰੜੇ ਮੈਦਾਨ ਚ ਵੀ ਲੈ ਕੇ ਬਹਿ ਜਾਓ ਨਾ ਤੇ ਸੰਗਤਾਂ ਦੀਆਂ ਭੀੜਾਂ ਲੱਗ ਜਾਂਦੀਆਂ, ਤੇ ਜਦੋਂ ਹਰਿਮੰਦਰ ਸਾਹਿਬ ਜਾਈਦਾ, ਇੱਕ ਪਾਸੇ ਗੁਰੂ ਰਾਮਦਾਸ ਜੀ ਦਾ ਘਰ ਹੈ, ਦੂਜੇ ਪਾਸੇ ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਕਰਨ ਵਾਲੇ, ਸੀਸ ਭੇਟਾ ਕਰਨ ਵਾਲੇ ਜਿੰਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ ਜਿੱਥੇ ਸੰਸਕਾਰ ਕੀਤਾ। ਤੇ ਉਸ ਵੇਲੇ ਮੈਂ ਕਹਿੰਦਾ ਵੀ ਹਰ ਬੰਦੇ ਨੂੰ ਇੱਕ ਗੱਲ ਪਤਾ ਲੱਗ ਜਾਣੀ ਚਾਹੀਦੀ ਏ, ਜੇ ਗੁਰੂ ਬੇਅੰਤ ਵੱਡਾ ਹੈ ਤੇ ਜਿਹੜਾ ਗੁਰੂ ਦੇ ਚਰਨਾਂ ਨਾਲ ਸਿੱਖ ਜੁੜ ਜਾਏ, ਮੇਰਾ ਗੁਰੂ ਸਿੱਖ ਦੀ ਵੀ ਜੈ ਜੈਕਾਰ ਕਰਾ ਦਿੰਦਾ ਹੈ। ਹੁਣ ਉਸ ਮਹਾਂਪੁਰਸ਼ ਦੇ ਦਰ ਤੇ ਜਾਂਦੇ ਹਾਂ ਅਸੀਂ। ਉਮਰ ਕਿਹੜੀ ਸੀ ਜੀ? ਜਿਸ ਉਮਰ ਵਿਚ ਉਨ੍ਹਾਂ ਖੰਡਾ ਪਕੜਿਆ, ਅੱਤ ਦੀ ਬਿਰਧ ਉਮਰ ਹੈ, 75 ਸਾਲ ਦੇ ਨੇੜੇ ਢੁੱਕ ਜਾਣਾ ਤਕਰੀਬਨ ਸ਼ਬਦ ਵਰਦੇ। ਹੁਣ ਇਸ ਉਮਰ ਵਿਚ ਉਸ ਬਜ਼ੁਰਗ ਨੇ ਖੰਡਾ ਪਕੜਿਆ ਤੇ ਕੱਲਾ ਖੰਡਾ ਪਕੜ ਕੇ ਪਿੱਛੇ ਨੀ ਤੁਰਿਆ, ਉਹਨੇ ਬਕਾਇਦਾ ਲਕੀਰ ਖਿੱਚੀ ਤੇ ਲਕੀਰ ਖਿੱਚ ਕੇ ਕਿਹਾ ਵੀ ਮੇਰੇ ਪਿੱਛੇ ਉਹ ਆਇਓ ਜਿਨੇ ਸਿਰ ਤਲੀ ਤੇ ਰੱਖ ਕੇ ਆਉਣਾ, ਜਿਹਨੂੰ ਆਪਣੇ ਸਰੀਰ ਦਾ ਮੋਹ ਵਾਪਸ ਚਲਾ ਜਾਏ, ਕਿਉਂਕਿ ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਹਰਿਮੰਦਰ ਵਿਚ ਮੈਂ ਆਪਣਾ ਸੀਸ ਨੀ ਭੇਟਾ ਕਰ ਦਿੰਦਾ। ਅਨੋਖਾ ਪਰਨ ਕਰੀ ਬੈਠਾ। ਹੁਣ ਉਹ ਗੁਰਮੁਖ ਬੁੱਢੇ ਕਦੇ ਨਹੀਂ, ਉਹਦੇ ਤੇ ਬਜ਼ੁਰਗੀ ਨਹੀਂ, ਉਹ ਬੁੱਢਾ ਨਹੀਂ, ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੀ ਸੁਰਤ ਟਿਕੀ ਤੇ ਟਿਕੀ ਕੋਈ ਸੁਰਤ ਵਾਲਾ ਡਿੱਗੇ ਕੋਈ ਸਿਰ ਨੂੰ ਆਪਣੇ ਹੱਥ ਉੱਤੇ ਚੁੱਕ ਕੇ ਖੰਡਾ ਵਾਂਧਾ ਅਗਾਂਹ ਤੁਰ ਪੈਂਦਾ, ਕਿਉਂਕਿ ਅੰਦਰ ਵਾਲੀ ਸੁਰਤ ਕਾਇਮ ਹੈ। ਦੂਸਰੀ ਉਦਾਹਰਨ, 80 ਸਾਲ ਦੇ ਕਰੀਬ ਬਜ਼ੁਰਗ ਢੁੱਕ ਚੁੱਕਾ ਹੈ, ਉਮਰ ਥੋੜੀ ਨੀ, 80 ਸਾਲ ਬਜ਼ੁਰਗੀ ਹੈ, ਗੁਰਮੁਖ ਬੁੱਢੇ ਕਦੇ ਨਹੀਂ। ਮੈਂ ਤਾਂ ਇਤਿਹਾਸ ਦੇ ਅੱਜ ਕੁਝ ਨੁਕਤੇ ਲਏ ਨੇ, ਕਿਉਂਕਿ ਇਸ ਦੇ ਅਰਥ ਕਰਨ ਲਈ ਕਿਤੇ ਇਹ ਨਾ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਸ਼ਬਦ ਲਿਖੇ, ਉਨ੍ਹਾਂ ਸ਼ਬਦਾਂ ਨੂੰ ਸਿੱਖਾਂ ਨੇ ਕਮਾ ਕੇ ਦੱਸਿਆ। ਹੁਣ ਉਹ ਬਜ਼ੁਰਗ 80 ਸਾਲ ਦਾ ਚੁਰਸਤੇ ਵਿਚ ਬੈਠਾ ਹੈ, ਲੱਕੜ ਦਾ ਮੁੱਢਾ ਲਿਆ ਹੈ, ਉਹਦੇ ਜਦੋਂ ਗੁੱਟ ਨੂੰ ਕੱਟਣ ਲੱਗੇ ਨੇ, ਯੱਖ ਲੱਖ ਤੋਂ ਨੇ ਹੱਥ ਖਿੱਚ ਲਿਆ, ਜਲਾਦ ਨੇ ਸਮਝ ਲਿਆ, ਡਰ ਗਿਆ, ਕਹਿਣ ਲੱਗੇ ਉਹ ਤੈਨੂੰ ਪਤਾ ਹੀ ਨਹੀਂ ਕਿ ਬੰਦ ਬੰਦ ਬਣਦਾ ਕਿੱਥੋਂ ਵੇ, ਆ ਦੇਖ ਇੱਕ ਉਂਗਲਾਂ ਦੀ 3-4 ਬੰਦ ਬਣਦੇ ਪਏ ਨੇ, 17 ਕੁ ਬੰਦ ਬਣਨੇ ਨੇ, ਇਸ ਗੁੱਟ ਨੂੰ ਕੱਟਣ ਤੋਂ ਪਹਿਲਾਂ 8-10 ਬੰਦ ਬਣਦੇ ਪਏ ਨੇ, ਤੂੰ ਇਹਨਾਂ ਨੂੰ ਕਿਉਂ ਨੀ ਕੱਟਦਾ ਪਿਆ? ਹੁਣ ਉਸ ਉਮਰ ਵਿਚ ਕਹਿਣਾ ਸੌਖਾ, ਕਿਉਂਕਿ ਇਹ ਕੋਈ ਫਿਲਮ ਦੀ ਖੇਡ ਨਹੀਂ, ਹੈਰਾਨਗੀ ਦੀ ਗੱਲ ਇਹ ਵੀ ਕਈ ਵਾਰੀ ਖੇਦ ਲੱਗਦਾ ਕਿ ਇੰਨਾ ਵੱਡਾ ਇੰਨਾ ਸੁਨਹਿਰੀ ਸਿੱਖ ਇਤਿਹਾਸ, ਜਿੰਨਾ ਤੁਸੀਂ ਆਪਣੇ ਬਜ਼ੁਰਗਾਂ ਤੇ ਮਾਣ ਕਰੋ ਓਨਾ ਹੀ ਥੋੜਾ ਹੈ। ਮੈਂ ਕਹਿੰਦਾ ਕਿਸੇ ਪੰਨੇ ਨੂੰ ਫੋੜ ਕੇ ਦੇਖੋ, 1-2 ਚੜਨ ਦੀਆਂ ਬਜ਼ੁਰਗ ਏ। 80 ਸਾਲ ਦਾ ਬਜ਼ੁਰਗ ਟੋਕੇ ਵਾਲੇ ਨੂੰ ਕਹਿ ਰਿਹਾ ਨਹੀਂ, ਬੰਦ ਇਸ ਪੋਟੇ ਤੋਂ ਸ਼ੁਰੂ ਹੁੰਦਾ, ਪੋਟਾ ਪੋਟਾ ਕੱਟ, ਤੇ ਨਾਲ ਉੱਚੀ ਉੱਚੀ ਕਹਿ ਰਿਹਾ ਸੀ, ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜ਼ਰ ਜਦੋਂ ਚਲਾਏਗਾ, ਜਦੋਂ ਤੂੰ ਮੇਰੇ ਸਰੀਰ ਦੇ ਉੱਤੇ ਇਹ ਟੋਕਾ ਚਲਾਣਾ, ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜ਼ਰ ਜਦੋਂ ਚਲਾਏਗਾ, ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ, ਉਹ ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਅਸੀਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਹੁਣ ਬਜ਼ੁਰਗ ਹੈ, ਉਹਦੀ ਸੁਰਤ ਨਹੀਂ ਖਿੰਡੀ, ਕਿਉਂਕਿ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆ। ਤੀਸਰਾ ਬਜ਼ੁਰਗ ਆ ਤੁਹਾਡੇ ਨੇੜੀ ਹੈ, ਕੁੱਪਰ ਖੇੜੇ ਦਾ ਮੈਦਾਨ, 30,000 ਦੇ ਕਰੀਬ ਵੱਡੇ ਘੱਲੂ ਘਰ ਵਿਚ ਇਕ ਦਿਨ ਵਿਚ ਸਿੱਖ ਕੱਟ ਦਿੱਤੇ ਗਏ, 30,000 ਕੱਟੇ ਵੱਡੇ, ਬਜ਼ੁਰਗ ਬੱਚੇ। ਜਦੋਂ ਸਾਰੇ ਕੱਟੇ ਵੱਡੇ ਗਏ ਤੇ ਸ਼ਾਮ ਨੂੰ ਅਬਦਾਲੀ ਖੁਸ਼ ਸੀ, ਸਿੱਖ ਖਤਮ। ਇਕ ਬਜ਼ੁਰਗ ਜਿਹਦਾ ਸਾਰਾ ਸਰੀਰ ਜ਼ਖਮਾਂ ਨਾਲ ਭਰਿਆ ਪਿਆ ਸੀ, ਉਹਦੇ ਕੈਂਪ ਦੇ ਸਾਹਮਣੇ ਖਲੋ ਕੇ ਕਹਿੰਦਾ, ਅਜੇ ਤੱਤ ਬਾਕੀ ਹੈ, ਕਾਹਦੇ ਜਸ਼ਨ ਮਨਾਉਂਦਾ ਪਿਆ, ਆ ਮੇਰੇ ਸਾਹਮਣੇ ਤੂੰ ਬਾਹ। ਅਸਲ ਵਿਚ ਬਜ਼ੁਰਗੀ ਨਾਮ ਉਮਰ ਦਾ ਨਹੀਂ, ਬਜ਼ੁਰਗੀ ਤਾਂ ਅੰਦਰ ਦੀ ਸੁਰਤ ਦਾ ਨਾਮ ਹੈ। ਹਜ਼ੂਰ ਨੇ ਅੱਜ ਕਿਹਾ, ਕਹਿਣ ਲੱਗੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਅੰਤਰ ਸੁਰਤ ਗਿਆਨ ਹੈ ਉਨ੍ਹਾਂ ਨੂੰ ਸਾਹਿਬ ਨੇ ਕਿਹਾ ਕਿ ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕਾ ਰਾਮ ਵਸੈ ਮਨ ਮਾਹੇ। ਜਿਨ੍ਹਾਂ ਅੰਤਰ ਸੁਰਤ ਗਿਆਨ ਹੈ ਉਨ੍ਹਾਂ ਨੂੰ ਕਿਹਾ, ਸੌਂਦੇ ਵਾਹ ਵਾਹ ਉਚਰੇ, ਉਠਦੇ ਪੀ ਵਾਹ ਕਰੇ। ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੇ, ਸਦਾ ਸਦਾ ਉਹ ਪਰਮਾਤਮਾ ਦੇ ਗੁਣ ਗਾਉਂਦੇ, ਰੱਬ ਦੇ ਗੁਣ ਗਾਉਂਦੇ ਨੇ, ਜਿਨ੍ਹਾਂ ਦੀ ਸੁਰਤ ਡੁਕੀਏ। ਅੰਤਰ ਸਹਿਜ ਧਿਆਨ, ਉਨ੍ਹਾਂ ਨੇ ਬਿਰਤੀ ਦਾ ਖੰਡਾਓ ਬਾਹਰ ਮੁਖੀ ਨਹੀਂ ਕੀਤਾ, अपनी बिरती नूं संकोच के ओ अंतरमुखी हो गए, अपनियां इंद्रियां नूं संकोच लिया, अपने फुरनियां नूं संकोच लिया, अपने अंदर दे पए हुए खलारे नूं संकोच के ओ अंतरमुखी हो गए। साहब कहन लगे ओए सदा आनंद बबेक रहे, ओ हमेशा आत्म खेड़े विच रहिंदे। आनंद दा अर्थ है आत्म खेड़ा। बबेक जिन्हां नूं चंगे मंदे दी पहचान हो गई। साहब किरपालू जी कह लगे दुख सुख एक समान। बजुर्ग ओवे जिहड़ा दुख विच ते दुख सुख विच इक बराबर रहिंदा है, अपने अंदर दे जिहड़ा खेड़ है ओनूं खिलण नहीं दिंदा। इस अवस्था नूं कहे गुरमुख अंतर सहज है, मन चढ़िया दसवें आकाश गुरमुख बुढ़े कदे नाहीं। गुरमुख अंतर सहज है, मन चढ़िया दसवें आकाश, तिथ है ऊंग ना भुख है हर अमृत नाम सुखवास। नानक दुख सुख व्यापत नहीं, जिथ है आत्म राम प्रगास। एने गुरमुख दुख सुख एक समान। इसे गुरमुख नूं कहे कि जो नर दुख मैं दुख नहीं माने, सुख सने अर पै नहीं जाके, कंचन माटी माने गुरमुख बुढ़े कदे नहीं। इन्हां गुरमुखां नूं कहे कि जो जाने ते सदा सुख होए, जो रब करदा जिहड़ा इह गल नूं समझ गए उह सदीव काल लई सुखी है। तिन्हां नदरी इको आया। उन्हां गुरमुखां नूं केवल एक परमात्मा ही नदर आया है, सब आत्म राम पछाण। ਉਹ ਆਤਮਕ ਤਲ ਤੇ ਜੀਵਨ ਵਾਲੇ ਹਰ ਇੱਕ ਦੇ ਅੰਦਰ ਉਸ ਆਤਮ ਰਾਮ ਨੂੰ ਪ੍ਰਭੂ ਨੂੰ ਪਹਿਚਾਣ ਗਏ। ਗੁਰਮੁਖੋ ਜਿਹਦੀ ਸੁਰਤ ਖਿੰਡੇ ਨਾ, ਗੁਰਮੁਖੋ ਜਿਹਦੇ ਅੰਦਰ ਦਾ ਆਨੰਦ ਮਰੇ ਨਾ, ਗੁਰਮੁਖ ਉਹ ਜਿਹੜਾ ਦੁੱਖ ਵਿੱਚ ਸੁੱਖ ਵਿੱਚ ਇੱਕ ਸਮਾਨ ਰਹੇ। ਹੁਣ ਅਗਲਾ ਸ਼ਲੋਕ ਹੈ। ਸਾਹਿਬ ਕਹਿਣ ਲੱਗੇ ਮਨਮੁਖ ਬਾਲਕ ਬਿਰਧ ਸਮਾਨ ਹੈ। ਜਿਹੜਾ ਮਨਮੁਖ ਬੰਦਾ ਹੈ ਉਹ ਬੱਚਾ ਹੋਵੇ ਤੇ ਕੀ ਬਿਰਧ ਹੋਵੇ ਇਹ ਇੱਕੋ ਜਿਹਾ। ਜਿਵੇਂ ਬੱਚੇ ਦਾ ਅੰਦਰ ਨਹੀਂ ਟਿਕਦਾ, ਕਿਉਂਕਿ ਬਾਲਕ ਬਿਰਧ ਸਮਾਨ ਹੈ। ਬੱਚੇ ਦਾ ਅੰਦਰ ਕਦੀ ਵੀ ਟਿਕਾ ਵਿਚ ਨਹੀਂ ਆਉਂਦਾ ਪਿਆ। ਕਹਿਣ ਲੱਗੇ ਹਕੀਕਤ ਇਹ ਵੇ, ਉਸ ਬਿਰਧ ਨੂੰ ਉਸ ਬਜ਼ੁਰਗ ਨੂੰ ਬਜ਼ੁਰਗ ਕਿਵੇਂ ਕਹੋਗੇ ਜਿਹਦਾ ਆਪਣਾ ਅੰਦਰ ਹੀ ਨਿਆਣਿਆਂ ਦੀ ਤਰ੍ਹਾਂ ਸਦਾ ਖਿੰਡਿਆ ਰਹਿੰਦਾ, ਅੰਦਰ ਟਿਕਦੇ ਹੀ ਨਹੀਂ। ਮਹਾਰਾਜ ਕਿਉਂ ਨਹੀਂ ਟਿਕਦਾ? ਬਿਰਧ ਹੋ ਗਿਆ ਪਰ ਇਹਦੇ ਅੰਦਰ ਨੂੰ ਅਜੇ ਟਿਕਾ ਨਹੀਂ, ਅੰਦਰ ਨੂੰ ਅਜੇ ਇਹਦੇ ਨੂੰ ਸਕੂਨ ਨਹੀਂ। ਇਹੀ ਕਾਰਨ ਕਿ ਸਿਰਫ ਫਰਕ ਹੈ ਰੂਹਾਨੀਅਤ ਵਿਚ ਤੇ ਦੁਨੀਆਂਦਾਰਾਂ ਲੋਕਾਂ ਵਿਚ। ਹਿੰਦੁਸਤਾਨ ਦਾ ਇਕ ਦੁਖਾਂਤ ਹੈ, ਚੇਤੇ ਰੱਖਿਓ ਕਿ ਇੱਥੇ ਜਦੋਂ ਉਮਰ ਦੇ ਦਿਨ ਢਲ ਜਾਂਦੇ ਨੇ ਨਾ, ਜਦੋਂ ਸਮਾਂ ਨਿਕਲ ਜਾਂਦਾ ਵਿਆਹ ਜਾਂਦਾ, ਇਹ ਗੱਲ ਵੱਖਰੀ ਸੁਰਤ ਵਾਲੀ ਖੇਡ ਹੋਰ ਹੈ। ਬੰਦਾ ਬਿਲਕੁਲ ਨਿਆਣਿਆਂ ਦੀ ਤਰ੍ਹਾਂ ਜਦੋਂ ਕਰਨ ਲੱਗ ਪੈਂਦਾ ਉਦੋਂ ਇਸ ਮੁਲਕ ਦਾ ਉਹਨੂੰ ਵਾਗ ਡੋਰ ਸੰਭਾਲੀ ਜਾਂਦੀ ਹੈ। ਉਹ ਵਿਚਾਰਾ ਤੁਰਨੋਂ ਵੀ ਆਵਾਜ਼ਾਰ ਹੋਇਆ ਹੁੰਦਾ ਤੇ ਉਹਨੂੰ ਵਾਗ ਡੋਰ ਸੰਭਾਲਨੇ, ਕਿਉਂਕਿ ਅਸਲ ਵਿਚ ਅੰਦਰ ਦੀ ਖੋਮੇ ਦਾ ਰਸ ਕਦੀ ਛੱਡਣ ਨੂੰ ਤਿਆਰ ਹੀ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹੋ ਜਿਹਾ ਬਿਰਧ ਬੱਚਿਆਂ ਦੀ ਤਰ੍ਹਾਂ ਨੇ। ਮਨਮੁਖ ਬਾਲਕ ਬਿਰਧ ਸਮਾਨ ਹੈ, ਉਹ ਨਿਆਣਿਆਂ ਦੀ ਤਰ੍ਹਾਂ ਨਿੱਕੀ ਨਿੱਕੀ ਗੱਲ ਤੇ ਜਿੱਦ ਕਰਦਾ, ਨਿੱਕੀ ਨਿੱਕੀ ਗੱਲ ਤੇ ਉਹਦਾ ਅੰਦਰ ਖਿੰਡਦਾ। ਕਹਿਣ ਲੱਗੇ ਇਹਦਾ ਕਾਰਨ ਇਹ ਵੀ ਜਿੰਨਾ ਅੰਤਰ ਹਰ ਸੁਰਤ ਨਹੀਂ, ਕਿਉਂਕਿ ਉਹਨਾਂ ਦੇ ਅੰਦਰ ਰੱਬ ਦਾ ਧਿਆਨ ਨਹੀਂ, ਪਰਮਾਤਮਾ ਦੀ ਸੁਰਤ ਨਹੀਂ, ਵਾਹਿਗੁਰੂ ਜੀ ਦਾ ਅੰਦਰ ਚਿੰਤਨ ਨਹੀਂ। ਕਹਿਣ ਲੱਗੇ ਵੀ ਚਖੌਮੇ ਕਰਮ ਕਮਾਮ ਦੇ, ਉਹ ਉਮਰ ਢਲਣ ਦੇ ਬਾਵਜੂਦ ਵੀ ਅੰਦਰ ਦੀ ਖੌਮੇ ਨੂੰ ਛੱਡਣ ਲਈ ਤਿਆਰ ਨੇ। ਹਉਮੇ ਵੇਖੋ, ਸਾਰੀਆਂ ਚੀਜ਼ਾਂ ਛੱਡ ਗਈਆਂ, ਅੱਖਾਂ ਛੱਡ ਗਈਆਂ, ਕੰਨ ਛੱਡ ਗਏ, ਜੀਭ ਛੱਡ ਗਈ, ਲੱਤਾਂ ਪੈਰ ਛੱਡ ਗਏ, ਪਰ ਹਉਮੇ ਨੇ ਨਹੀਂ ਛੱਡਿਆ। ਹਜ਼ੂਰ ਕਹਿੰਦੇ ਨੇ ਉਮਰ ਢਲਣ ਦੇ ਬਾਵਜੂਦ ਵੀ ਅੰਦਰ ਦੀ ਹਉਮੇ ਉਸੇ ਤਰ੍ਹਾਂ ਹੰਕਾਰ ਵਾਲਾ ਨਾਗ ਫੁੰਕਾਰੇ ਮਾਰਦਾ। ਵਿੱਚ ਹਉਮੇ ਕਰਮ ਕਮਾਮ ਦੇ, ਕੋਈ ਵੀ ਕੰਮ ਕਰਨਾ ਹਉਮੇ ਵਿੱਚ ਮੈਂ ਕੀਤਾ, ਮੈਂ ਕਰਾਇਆ, ਮੈਂ ਕਰਾਂਗਾ। ਸੱਚੇ ਪਾਤਸ਼ਾਹ ਕਹਿਣ ਲੱਗੇ ਸਭ ਧਰਮ ਰਾਏ ਕਹਿ ਜਾਹੀ, ਇਹੋ ਜੈ ਬਿਰਧ, ਇਹੋ ਜੈ ਮਨਮੁਖ, ਇਹੋ ਜੈ ਖਿੰਡੀ ਹੋਈ ਸੁਰਤ ਵਾਲੇ ਬੰਦੇ। ਬਾਪੂ ਅਮਰਦਾਸ ਕਹਿੰਦੇ ਨੇ ਸਾਰੀ ਧਰਮਰਾਜ ਦੀ ਫੌਜ ਹੈ। ਧਰਮਰਾਜ ਦੀ ਫੌਜ ਦਾ ਮਤਲਬ ਇਹ ਜਮਦੂਤਾਂ ਦੇ ਵਸ ਪੈਣ ਵਾਲੇ ਨੇ, ਇਹ ਪਰਮਾਤਮਾ ਦੇ ਘਰ ਜਾਣ ਵਾਲੀ ਖੇਡ ਨਹੀਂ। ਸਭ ਧਰਮਰਾਏ ਕਹਿ ਜਾਹੀ, ਇਹ ਧਰਮਰਾਜ ਦੇ ਸਾਹਮਣੇ ਪੇਸ਼ ਹੋਣਗੇ। ਹਜ਼ੂਰ ਕਿਰਪਾਲੂ ਜੀ ਕਿਰਪਾ ਕਰਦੇ ਨੇ ਗੁਰਮੁਖ ਹੱਛੇ ਨਿਰਮਲੇ, ਜਿਨ੍ਹਾਂ ਦੀ ਸੁਰਤ ਟਿੱਕੀ ਉਹ ਹੱਛੇਦਰ ਤੇ ਚੰਗੇ ਨੇ, ਨਿਰਮਲੇ, ਉਨ੍ਹਾਂ ਅੰਦਰ ਕੋਈ ਮੈਲ ਨਹੀਂ, ਕਿਸੇ ਕਿਸਮ ਦਾ ਰੰਚਕ ਮਾਤਰ ਵੀ ਮੈਲ ਦਾ ਕੋਈ ਅੰਸ਼ ਨਹੀਂ। ਕਿਉਂ ਜੀ ਉਨ੍ਹਾਂ ਦਾ ਅੰਦਰ ਕਿਉਂ ਨਿਰਮਲ ਹੋ ਗਿਆ? ਕਹਿਣ ਲੱਗੇ ਅਸਲ ਵਿਚ ਨਿਰਮਲ ਨੂੰ ਜਪ ਜਪ ਕੇ ਨਿਰਮਲ ਹੋ ਗਏ। ਗੁਰ ਕਹਿ ਸ਼ਬਦ ਸੁਭਾਏ, ਗੁਰੂ ਦੇ ਸ਼ਬਦ ਵਿਚ ਸਿੱਧੇ ਸਿੱਧ ਉਨ੍ਹਾਂ ਦੇ ਅੰਦਰ ਨੂੰ ਪਵਿੱਤਰਤਾ ਮਿਲੀ। ਤੇ ਗੁਰਮੁਖੋ, ਮੈਲ ਉਤਾਰਨ ਦਾ ਯਤਨ ਕਰਾਂਗੇ ਤੇ ਮੈਲ ਉਤਰਨੀ। ਹੁਣ ਕੱਪੜੇ ਮੇਰੇ ਭਰੇ ਪਏ ਨੇ ਤੇ ਮੈਂ ਇਹੀ ਕਹੀ ਜਾਵਾਂ ਸਾਬਣ ਨਾਲ ਸਾਫ਼ ਹੋ ਜਾਂਦੇ ਨੇ, ਕਿ ਮੇਰੇ ਘਰ ਵਿਚ ਟਰੰਕ ਵਿਚ ਪਏ ਹੋਏ ਮੈਲੇ ਕੱਪੜੇ ਸਾਫ਼ ਹੋ ਜਾਣਗੇ ਜਿੰਨੀ ਦੇਰ ਤੱਕ ਸਾਬਣ ਨਹੀਂ ਲਾਵਾਂਗਾ? ਹਜ਼ੂਰ ਕਹਿੰਦੇ ਨੇ ਗੁਰਮੁਖ ਨੇ ਆਪਣੇ ਅੰਦਰ ਨੂੰ ਸ਼ਬਦ ਨਾਲ ਧੋ ਲਿਆ, ਕਿਉਂਕਿ ਅੰਦਰ ਦੀ ਮੈਲ ਜਿਹੜੀ ਹੈ ਨਾ ਇਹ ਸਾਬਣ ਨਾਲ ਨਹੀਂ ਧੁੱਪਦੀ। ਬਾਹਰ ਦੀ ਮੈਲ ਤਾਂ ਸਾਬਣ ਨਾਲ ਧੁੱਪ ਜਾਏਗੀ, ਸੋਡੇ ਨਾਲ ਧੁੱਪ ਜਾਏਗੀ, ਗਰਮ ਪਾਣੀ ਨਾਲ ਧੁੱਪ ਜਾਏਗੀ, ਪਰ ਗੁਰਮੁਖੋ ਅੰਦਰ ਦੀ ਮੈਲ ਧੁੱਪਦੀ ਏ। ਮਨ ਧੋਵੋ ਸ਼ਬਦ ਲਾਗੋ, ਅੰਦਰ ਦੀ ਮੈਲ ਧੁੱਪਦੀ ਹੈ ਕਿ ਉਹ ਧੋਪੈ ਨਾਵੈ ਕਹਿ ਰੰਗ, ਅੰਦਰ ਦੀ ਮੈਲ ਧੁੱਪਦੀ ਹੈ ਪ੍ਰਭ ਕਹਿ ਸਿਮਰਨ, ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹੇ ਸਮਾਏ। ਜਿਉਂ ਜਿਉਂ ਕੋਈ ਸ਼ਬਦ ਦਾ ਅਭਿਆਸ ਕਰਦਾ ਤੇ ਸ਼ਬਦ ਉਹਦੇ ਅੰਦਰ ਦੀ ਮੈਲ ਨੂੰ ਕੱਟਦਾ। ਹੁਣ ਜਦੋਂ ਸ਼ਬਦ ਕਰਕੇ ਮੈਲ ਕੱਟੀ ਦੀ ਹੈ ਨਾ, ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਹੁਣ ਪਤਾ ਨੀ ਬਾਣੀ ਦਾ ਆਨੰਦ ਆਉਣ ਲੱਗ ਪਿਆ। ਬਾਣੀ ਦਾ ਪਹਿਲਾਂ ਵੀ ਉਹ ਸੀ ਜਪਜੀ ਸਾਹਿਬ, ਉਹ ਜਿਹੜਾ ਜਨਮ ਤੋਂ ਲੈ ਕੇ ਸੁਣਨੇ ਆ। ਅਸਲ ਵਿਚ ਜਿਉਂ ਜਿਉਂ ਮੈਲ ਕਟੀਂਦੀ ਹੈ, ਮੈਲ ਮੁੱਕਦੀ ਏ, ਤਿਉਂ ਤਿਉਂ ਨਿਰਮਲ ਹੁੰਦਾ ਹੈ ਪਰਮਾਤਮਾ। ਮੈਲ ਤੋਂ ਰਹਿਤ ਬਿਲਕੁਲ ਨਿਰਮਲ ਹੈ, ਤੇ ਜਦੋਂ ਅੰਦਰ ਵਾਲਾ ਨਿਰਮਲ ਹੁੰਦਾ, ਨਿਰਮਲ ਨੂੰ ਨਿਰਮਲ ਮਿਲ ਕੇ ਸਕੂਨ ਮਿਲੇਗਾ। ਹਜ਼ੂਰ ਨੇ ਕਿਹਾ ਪਿਆਰਿਓ ਕਿ ਸ਼ਬਦ ਮੈਲ ਨੂੰ ਧੋਂਦਾ। ਇੱਕ ਦਿਨ ਪ੍ਰਮਾਣ ਅਰਜ਼ ਕੀਤਾ ਸੀ, ਸਾਡੇ ਮਨ ਟਿਕਦੇ ਕਿਉਂ ਨੀ? ਕਿਉਂਕਿ ਅੰਦਰ ਮੈਲ ਹੈ। ਕਦੀ 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 ਟਾਵਾਂ ਟਾਵਾਂ, ਇੱਕ ਖਿੰਨ ਵੀ ਜ਼ਿੰਦਗੀ ਦਾ ਨਹੀਂ ਹੁੰਦਾ। ਖਿੰਨ ਤਾਂ ਬਹੁਤ ਦੂਰ ਦੀ ਗੱਲ ਹੈ ਪਿਆਰਿਓ, ਉਹ ਕਦੀ ਸਮਾਂ ਹੀ ਨਹੀਂ ਹੁੰਦਾ ਜਦੋਂ ਕਿਤੇ ਸੁਰਤ ਸ਼ਬਦ ਵਿਚ ਟਿਕ ਜਾਏ। ਹਾਂ, ਭਰਮ ਜ਼ਰੂਰ ਪਾਲਦੇ ਰਹਿੰਦੇ ਹਾਂ ਕਿ ਇੰਨਾ ਸਮਾਂ ਮੈਂ ਅਭਿਆਸ ਕੀਤਾ, ਤੇ ਉਹ ਅਭਿਆਸ ਛੱਡਣਾ ਨਹੀਂ ਚਾਹੀਦਾ। ਮੈਂ ਪਿਛਲੇ ਦਿਨੀ ਅਰਜ਼ ਕਰਕੇ ਗਿਆ ਸਾਂ ਆਪ ਜੀ ਦੇ ਚਰਨਾਂ ਚ। ਦੇਖੋ, ਡਿੱਗਦੇ ਟਹਿੰਦੇ ਟੁੱਟਦੇ, ਆਪਣਾ ਨੇਮ ਨਾ ਟੁੱਟਣ ਦਿਓ। ਸਵੇਰੇ ਨਹੀਂ ਹੋਇਆ ਦੁਪਹਿਰੇ ਕਰ ਲੋ, ਦੁਪਹਿਰੇ ਨਹੀਂ ਹੋਇਆ ਸ਼ਾਮ ਕਰ ਲੋ, ਜੇ ਸਰੀਰ ਨੂੰ ਖੇਦੇ ਪਰ ਨੇਮ ਨਾ ਟੁੱਟਣ ਦਈਏ। ਬੜੇ ਸੋਹਣੇ ਬਚਨ ਕਹਿ ਸਨ ਗੁਰਮੁਖਾਂ। ਹਕੀਕਤ ਵਿਚ ਅਸੀਂ ਚਾਹ ਕਰਕੇ ਤੁਰਦੇ ਜ਼ਰੂਰ ਹਾਂ। ਬੜੇ ਬੰਦੇ ਤੁਸੀਂ ਦੇਖੇ ਨੇ ਜਿਹੜੇ ਜਜ਼ਬਾਤੀ ਹੋ ਕੇ ਭਾਵਕ ਹੋ ਕੇ ਬੜਾ ਤੌੜਨਗੇ, ਤੇ ਪਰਦ ਕੇ ਤੁਸੀਂ ਵੇਖੋਗੇ ਉਹ ਉਹਨਾਂ ਦੇ ਚਿਹਰੇ ਵੀ ਹੋਰ ਤਰ੍ਹਾਂ ਦਿਸਣਗੇ, ਗੁਰੂ ਤੋਂ ਬਹੁਤ ਕੋਹਾਂ ਦੂਰ। ਅਸਲ ਵਿਚ ਚੋਖਾ ਜਜ਼ਬਾਤ ਤੇ ਚੋਖੀ ਭਾਵਕਤਾ ਜਿਹੜੀ ਉਹ ਬੰਦੇ ਦੇ ਟੁੱਟਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਲਹਿਰ ਜਿਹੜੀ ਹੁੰਦੀ ਹੈ ਨਾ, ਉਹਦਾ ਵਜੂਦ ਨਹੀਂ ਕੋਈ ਹੁੰਦਾ। ਲਹਿਰ ਉਛਾਲੇ ਮਾਰ ਕੇ ਬਹੁਤ ਕੁਝ ਕਰਦੀ ਏ, ਪਰ ਕਿੰਨੇ ਕੁ ਦਿਨ ਉੱਤੇ ਖਲੋਤੀ ਰਹਿ ਗਈ, ਇੱਕ ਦਿਨ ਉਹਨੇ ਸ਼ਾਂਤ ਹੋਣਾ ਹੀ ਹੋਣਾ। ਲਹਿਰ ਨਾਲ ਜੁੜਾਂਗੇ ਤੇ ਡਿੱਗਾਂਗੇ, ਸਮੁੰਦਰ ਨਾਲ ਜੁੜੇ ਰਹਾਂਗੇ ਤੇ ਸਦੀਵ ਕਾਲ ਲਈ ਸ਼ਾਂਤ ਰਹਾਂਗੇ। ਗੁਰੂ ਸਮੁੰਦਰ ਦੀ ਤਰ੍ਹਾਂ ਡੂੰਘੇ ਨੇ, ਗੰਭੀਰ ਨੇ, ਟਿਕੇ ਨੇ। ਜਿਹੜਾ ਗੁਰੂ ਸਮੁੰਦਰ ਨਾਲ ਜੁੜਿਆ ਉਹਦੇ ਅੰਦਰ ਟਿਕਾ ਰਹੇਗਾ। ਹੁਣ ਅਸੀਂ ਕਹਿੰਦੇ ਹਾਂ ਰਸ ਨਹੀਂ ਆਉਂਦਾ, ਤੇ ਆਉਂਦਾ ਵੀ ਕੋਈ ਨਹੀਂ। ਕਈ ਵਾਰੀ ਤੇ ਬੰਦਾ ਨਾ ਮੂੰਹ ਨਹੀਂ ਬੋਲਦਾ, ਉਂਜ ਕਹਿ ਦਿੰਦਾ ਵੀ ਹੁਣ ਛੇਤੀ ਛੇਤੀ ਅੱਜ ਨਿਤਨੇਮ ਖਤਮ ਹੋਵੇ, ਕਥਾ ਕੀਰਤਨ ਮੁੱਕੇ, ਅਸੀਂ ਚੱਲੀਏ। ਹਕੀਕਤ ਇਹ ਜੇ ਤੇ ਜ਼ਬਾਨ ਨਾਲ ਬੋਲਾਂਗੇ ਲੋਕਾਂ ਕਹਿਣਾ ਕਾਫਰ ਏ, ਗੁਰੂ ਦੀ ਬਾਣੀ ਬਾਰੇ ਇਹ ਗੱਲ ਕਹਿਣਾ, ਪਰ ਮਨ ਨਹੀਂ ਜੇ ਮੰਨਦਾ। ਮਨ ਬੜੇ ਖਿਆਲ ਬਹੁਤ ਕੁਝ ਉਪਜਦਾ। ਉਹ ਗੁਰਮੁਖ ਗੱਲ ਕਹਿੰਦੇ ਸਨ, ਉਹਨਾਂ ਨੂੰ ਕਿਸੇ ਕਿਹਾ ਸੀ ਵੀ ਜਦੋਂ ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ, ਅਸੀਂ ਨੇਮ ਕਰਨਾ ਛੱਡ ਦਿੱਤਾ। ਬੜੀ ਸੁਖਮਨੀ ਸਾਹਿਬ ਪੜੀ। ਹੁਣ ਕਈ ਤਾਂ ਖਾਸ ਕਰਕੇ ਸਾਡੇ ਸਿੱਖਾਂ ਨੂੰ ਭਟਕਾਉਣ ਵਾਸਤੇ ਨਾ, ਉਹ ਇਹੀ ਸ਼ਬਦ ਵਰਤਦੇ ਪਏ ਨੇ, ਅਸੀਂ ਜੀ ਹਰਿਮੰਦਰ ਸਾਹਿਬ ਬੜੇ ਗਏ, ਅਸੀਂ ਸੁਖਮਨੀ ਸਾਹਿਬ ਬੜੀ ਪੜੀ, ਅਸੀਂ ਜਪਜੀ ਸਾਹਿਬ ਬੜਾ ਪੜਿਆ, ਅਸੀਂ ਫਲਾਣੀ ਬਾਣੀ ਪੜੀ, ਸਾਨੂੰ ਤਾਂ ਕੋਈ ਸਕੂਨ ਨਹੀਂ ਮਿਲਿਆ। ਫਲਾਣੀ ਥਾਂ ਤੋਂ ਜਾ ਕੇ ਜਦੋਂ ਆ ਮੰਤਰ ਲਿਆ ਤੇ ਸਕੂਨ ਮਿਲ ਗਿਆ, ਹੁਣ ਸਾਨੂੰ ਕੀ ਪਤਾ ਤੂੰ ਪੜਿਆ ਕਿ ਨਹੀਂ? ਲੋਕਾਂ ਨੂੰ ਭਰਮਾਉਣ ਲਈ ਗਏ ਨਾ। ਜੇ ਕਿਤੇ ਟਿਕ ਕੇ ਪੜਿਆ ਹੁੰਦਾ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਬੰਦੇ ਦਾ ਅੰਦਰ ਕਿਸੇ ਪਾਸੇ ਜਾਏ। ਜਦੋਂ ਤੂੰ ਬਦ ਨੀਤੀ ਨਾਲ ਪੜਿਆ, ਇਸ ਕਰਕੇ ਪੜਿਆ, ਮੈਂ ਪੜ੍ਹ ਕੇ ਲੋਕਾਂ ਨੂੰ ਭਰਮਾਉਣਾ ਤੇ ਤੇਰੇ ਉੱਤੇ ਅਸਰ ਕਿਹੜਾ ਹੋਣਾ? ਕਿਉਂਕਿ ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜੇਹਾ ਭਾਉ ਤਿਹਾ ਫਲ ਪਾਈਐ। ਉਹਨਾਂ ਕਿਹਾ ਜੀ ਅਸੀਂ ਰਸ ਨਹੀਂ ਆਉਂਦਾ, ਨੇਮ ਛੱਡ ਦਿੱਤਾ। ਤੇ ਉਹਨਾਂ ਗੁਰਮੁਖਾਂ ਨੇ ਬਹੁਤ ਸੋਹਣੀ ਗੱਲ ਕਹੀ, ਕਹਿਣ ਲੱਗੇ ਜਦੋਂ ਘਰ ਦੀ ਬਿਜਲੀ ਚਲੀ ਜਾਂਦੀ ਹੈ ਤੇ ਤਾਰਾਂ ਕੱਟ ਦਿੰਦੇ ਹੋ? ਰਾਤ ਨੂੰ ਬਿਜਲੀ ਚਲੀ ਜਾਏ ਆਪਾਂ ਕਨੈਕਸ਼ਨ ਥੋੜਾ ਖੰਭੇ ਤੋਂ ਲਾ ਦਿੰਦੇ ਹਾਂ, ਤਾਰਾਂ ਲਾ ਦਿਓ, ਸਾਰੀ ਰਾਤ ਨੀ ਬਿਜਲੀ ਆਈ, ਕੀ ਕਰਨਾ ਤਾਰਾਂ ਨੂੰ? ਕਹਿਣ ਲੱਗੇ ਨਹੀਂ ਨਹੀਂ ਕਨੈਕਸ਼ਨ ਨੀ ਕੱਟਦੇ। ਕਹਿਣ ਲੱਗੇ ਕਿਉਂ ਨੀ ਕੱਟਦੇ, ਜਦੋਂ ਬਿਜਲੀ ਆ ਨਹੀਂ ਰਹੀ ਕੀ ਕਰਨਾ ਤਾਰਾਂ ਨੂੰ ਉੱਤੇ ਲਾ ਕੇ ਪੋਲ ਦੇ ਖੰਭੇ ਤੇ? ਕਹਿਣ ਲੱਗੇ ਇਸ ਕਰਕੇ ਤਾਰਾਂ ਨਹੀਂ ਕੱਟਦੇ, ਹੁਣ ਭੱਜ ਕੇ ਗਈ, ਹੁਣ ਬਿਜਲੀ ਚਲੀ ਗਈ, ਸਵੇਰੇ ਆ ਜਾਏਗੀ, ਤੇ ਜੇ ਕੱਟ ਦਿੱਤੀਆਂ ਤੇ ਆਸ ਹੀ ਕੋਈ ਨਹੀਂ। ਕਹਿਣ ਲੱਗੇ ਜਿਹੜਾ ਨੇਮ ਛੱਡ ਦੇਣਾ ਇਹ ਤਾਰਾਂ ਦੇ ਕਨੈਕਸ਼ਨ ਕੱਟ ਦੇਣੇ ਨੇ, ਨਹੀਂ ਰਸ ਆਇਆ ਗੱਲ ਵੱਖਰੀ, ਤਾਰਾਂ ਤੇ ਜੁੜੀ ਰਹਿਣ ਦੇ, ਨੇਮ ਤੇ ਨਾ ਛੱਡ। ਅੱਜ ਨੀ ਰਸ ਆਇਆ ਕੱਲ ਆ ਜਾਏਗਾ, ਕੱਲ ਨੀ ਆਇਆ ਪਰਸੋਂ ਆਏਗਾ। ਤੇ ਜਿਨ੍ਹਾਂ ਨੇ ਪੋਲ ਤੋਂ ਖੰਭੇ ਤੋਂ ਆਪਣੀਆਂ ਤਾਰਾਂ ਹੀ ਤੋੜ ਕੇ ਘਰ ਲੈ ਆਉਂਦੀਆਂ, ਉਹਨਾਂ ਦੇ ਘਰ ਦੇ ਦੀਵੇ ਕਦੀ ਵੀ ਨਹੀਂ ਬਲਦੇ ਹੁੰਦੇ। ਨੇਮ ਅੰਦਰ ਦਾ ਨੇਮ ਨਾ ਛੱਡੀਏ, ਮੈਲ ਕਟੀਚੇਗੀ, ਸ਼ਬਦ ਕੱਟੇਗਾ, ਤੇ ਜਿਉਂ ਜਿਉਂ ਸ਼ਬਦ ਮੈਲ ਕੱਟਦਾ ਤਿਉਂ ਤਿਉਂ ਅੰਦਰ ਦੀ ਨਿਰਮਲਤਾਈ ਹੁੰਦੀ ਏ, ਨਿਰਮਲਤਾਈ ਵਿਚ ਇਕਾਗਰਤਾ। ਜਿਉਂ ਜਿਉਂ ਬੰਦੇ ਦੀ ਮੈਲ ਘੱਟਦੀ ਤਿਉਂ ਤਿਉਂ ਅੰਦਰ ਟਿਕਦਾ, ਮੈਲਾ ਮਨ ਨੀ ਕਦੀ ਟਿਕਦਾ। ਬਾਬਾ ਜੀ ਨੇ ਐਵੇਂ ਨੀ ਪ੍ਰਮਾਣ ਦਿੱਤਾ, ਕਣਕੋ ਜੋ ਕਣਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੈ, ਸੋਨਾ ਕੁਠਾਲੀ ਵਿਚ ਪਿਆ ਥੱਲੇ ਸੇਕ ਲੱਗਦਾ, ਤੇ ਜਿਹੜਾ ਸੋਨੇ ਦੇ ਪ੍ਰੋਸੈਸ ਨੂੰ ਜਾਣਦੇ ਨੇ ਸੱਜਣ, ਉਹ ਮੈਲਾ ਸੋਨਾ ਕੁਠਾਲੀ ਵਿਚ ਭੱਜੀ ਜਾਂਦਾ ਚਾਰ ਚੁਫੇਰੇ ਘੁੰਮਦਾ, ਤੇ ਜਿਉਂ ਜਿਉਂ ਸੇਕ ਉਹਦੀ ਮੈਲ ਨੂੰ ਸਾੜਦਾ ਨਾ, ਆਪਣੇ ਆਪ ਹੀ ਸੋਨਾ ਕੁਠਾਲੀ ਚ ਟਿਕ ਜਾਂਦਾ। ਕਹੀਏ ਵੀ ਸੋਨਾ ਤੇ ਪਹਿਲਾਂ ਵੀ ਸੀ, ਪਰ ਕਹਿੰਦੇ ਨੇ ਪਹਿਲਾਂ ਅਸਲ ਚ ਮੈਲ ਸੀ, ਮੈਲ ਸੜ ਗਈ ਤੇ ਆਪੇ ਟਿਕ ਗਿਆ। ਪਿਆਰਿਓ ਸਰੀਰ ਇਹ ਕੁਠਾਲੀ ਹੈ, ਮਨ ਸੋਨਾ ਹੈ, ਕਈ ਜਨਮਾਂ ਦੀ ਮੈਲ ਲੈ ਕੇ ਸਰੀਰ ਦੀ ਕੁਠਾਲੀ ਚ ਭੱਜਦਾ ਰਹਿੰਦਾ, ਕਦੀ ਖੱਬੇ ਕਦੀ ਸੱਜੇ, ਨੇ ਟਿਕਣਾ ਥੋੜਾ। ਹਾਂ ਗੁਰੂ ਸ਼ਬਦ ਦੀ ਜੋਤ ਬਾਲ, ਜਾਗਤ ਜੋਤ ਜਪੈ ਨਿਸਬਾਸੁਰ, ਸਤਿਗੁਰ ਸ਼ਬਦ ਉਜਾਰੋ ਦੀਪਾਂ। ਜਦੋਂ ਤੂੰ ਅੰਦਰ ਦੀ ਭੱਠੀ ਸ਼ਬਦ ਦੀ ਬਾਲੇਗਾ, ਇਸ ਸਰੀਰ ਦੀ ਕੁਠਾਲੀ ਨੂੰ ਸੇਕ ਲੱਗੇਗਾ, ਤੇਰੇ ਅੰਦਰ ਵਾਲਾ ਮਨ ਜਿਹੜਾ ਸੋਨਾ ਹੈ, ਪਰ ਇਹਨੂੰ ਸੱਟ ਨਾ ਪਾਈ। ਜੇ ਸੋਨਾ ਮਿੱਟੀ ਵਿਚ ਰਲ ਜਾਏ ਤੇ ਅਸੀਂ ਇਹ ਨੀ ਕਦੀ ਕਹਿੰਦੇ ਕਿ ਮਲੀਨ ਮਿੱਟੀ। ਮੈਂ ਕਈ ਵਾਰੀ ਕਹਿੰਦਾ ਉਹ ਸ਼ਬਦ ਕੈਸੇ ਕਮਾਲ ਦੇ ਅਸੀਂ ਵਰਤਨੇ ਆ, ਅਸੀਂ ਕਹਿੰਦੇ ਆ ਇਹ ਅਸ਼ੁੱਧ ਸੋਨਾ ਹੈ, ਮਿੱਟੀ ਚ ਮਿਲਿਆ। ਚੇਤੇ ਰੱਖੋ ਸੋਨਾ ਸ਼ਬਦ ਉਹਦੇ ਨਾਲ ਵੀ ਜੁੜ ਗਿਆ ਜਿਹਦੇ ਵਿੱਚ ਮਿਲਿਆ ਸੀ। ਕਦੀ ਕਿਸੇ ਨੇ ਕਿਹਾ ਵੀ ਮਿੱਟੀ ਸੋਨੇ ਵਿੱਚ ਰਲੀ, ਇਹ ਹੀ ਕਹਿੰਦੇ ਆ ਕਿ ਅਸ਼ੁੱਧ ਸੋਨਾ, ਸੋਨਾ ਮਿੱਟੀ ਚ ਰਲਿਆ। ਹੁਣ ਉਹਦੇ ਵਿੱਚ ਗੁੰਜਾਇਸ਼ ਹੈ, ਜਿਹੜਾ ਅਸ਼ੁੱਧ ਹੈ ਉਹਦੇ ਸ਼ੁੱਧ ਖੂਨ ਦੀ ਆਸ ਹੈ। ਹਜ਼ੂਰ ਨੇ ਕਿਹਾ ਜੋ ਕਣਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੈ, ਸੋਨਾ ਕਮਲਾ ਹੋਇਆ ਫਿਰਦਾ ਮੈਲਾ, ਜਬ ਤੇ ਸ਼ੁੱਧ ਪੈ ਹੈ ਬਾਰਹੈ, ਜਦੋਂ ਦਾ ਬਾਰਾਂ ਬੰਨੀ ਦਾ ਸ਼ੁੱਧ ਹੋ ਗਿਆ ਤਬ ਤੇ ਥਾਨ ਥਿਰੋ, ਜਦੋਂ ਅੰਦਰ ਨਿਰਮਲ ਹੋ ਗਿਆ। ਉਸੇ ਬਾਬੇ ਕਬੀਰ ਨੂੰ ਜਿਹਨੂੰ ਲੋਕ ਕਹਿੰਦੇ ਸਨ ਤੂੰ ਜਾਤ ਜੁਲਾਹਾ ਮਤ ਕਾ ਧੀਰ, ਤੇ ਬਾਬਾ ਜੀ ਕਹਿੰਦੇ ਨੇ ਸਹਿਜ ਸਹਿਜ ਗੁਣ ਰਵੈ ਕਬੀਰ। ਜਿੱਦਣ ਮਨ ਨਿਰਮਲ ਹੋ ਗਿਆ, ਉਸ ਮਹਾਂਪੁਰਸ਼ ਨੇ ਕਿਹਾ, ਕਹਿਣ ਲੱਗੇ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਗੁਰਮੁਖ ਹੱਛੇ ਨਿਰਮਲੇ, ਗੁਰ ਕੈ ਸ਼ਬਦ ਸੁਭਾਏ, ਉਹਨਾਂ ਮੈਲ ਪਤੰਗ ਨਾ ਲੱਗ ਗਈ। ਪਤੰਗ ਦਾ ਅਰਥ ਇੱਥੇ ਉੱਡਣ ਵਾਲੀ ਪਤੰਗ ਨਹੀਂ, ਮੈਲ ਪਤੰਗ ਜ਼ਰਾ ਜਿੰਨੀ ਵੀ ਮੈਲ, ਰੰਚਕ ਮਾਤਰ ਵੀ ਮੈਲ, ਉਹਨਾਂ ਮੈਲ ਪਤੰਗ ਨਾ ਲੱਗ ਗਈ। ਕਹਿ ਲੱਗੇ ਜੇ ਚੱਲਣ ਸਤਿਗੁਰ ਪਾਏ, ਜੇ ਗੁਰੂ ਦੇ ਹੁਕਮ ਵੀ ਚੱਲਣ, ਉਹਨਾਂ ਨੂੰ ਮੈਲ ਕਿੱਥੇ ਚੰਬੜਨੀ ਹੈ। ਮਨਮੁਖ ਝੂਠ ਨਾ ਉਤਰੈ, ਮਨਮੁਖ ਬੰਦੇ ਦੇ ਅੰਦਰ ਦੀ ਮੈਲ, ਅੰਦਰ ਦੀ ਝੂਠ ਨਹੀਂ ਉਤਰਦੀ। ਜੇ ਸੌ ਧੋਵਣ ਪਾਏ, ਜੇ ਬਾਹਰੋਂ ਸੌ ਵਾਰੀ ਨਹਾਉਂਦਾ ਰਹੇ। ਨਾਨਕ ਗੁਰਮੁਖ ਮੇਲੇ ਹਨ, ਤਨ ਗੁਰੂ ਅਮਰਦਾਸ ਕਹਿੰਦੇ ਨੇ, ਗੁਰੂ ਜੀ ਨੇ ਕਿਰਪਾ ਕਰਕੇ ਗੁਰਮੁਖਾਂ ਨੂੰ ਮੇਲ ਲਿਆ। ਕਿੱਥੇ? ਗੁਰ ਕੈ ਅੰਕ ਸਮਾਏ, ਅੰਕ ਦਾ ਆਖਰੀ ਅਰਥ ਹੁੰਦਾ ਗੋਦੀ। ਕਹਿੰਦੇ ਨੇ ਜਿਹੜੇ ਨਿਰਮਲ ਨੇ ਨਾ, ਉਹਨਾਂ ਨੂੰ ਗੁਰੂ ਜੀ ਆਪਣੀ ਗੋਦੀ ਵਿੱਚ ਬਿਠਾ ਲੈਂਦੇ ਨੇ, ਉਹਨਾਂ ਨੂੰ ਆਪਣੇ ਸੀਨੇ ਨਾਲ ਲਾ ਲੈਂਦੇ ਨੇ। ਪਿਆਰਿਓ ਮੈਂ ਅਰਜ਼ ਕੀਤੀ ਸੀ ਜ਼ਿੰਦਗੀ ਦਾ ਮਕਸਦ ਗੁਰੂ ਦੀ ਗੋਦੀ ਹੀ ਬਣਾਈਏ, ਜ਼ਿੰਦਗੀ ਦਾ ਮਕਸਦ ਦੁਨੀਆ ਦੀ ਗੱਦੀ ਨਾ ਬਣਾਈਏ। ਗੋਦੀ ਵਿੱਚ ਬੜਾ ਆਨੰਦ ਹੈ, ਜਿਹੜੇ ਗੱਦੀ ਵਾਲੇ ਪਾਸੇ ਤੁਰ ਪੈਂਦੇ ਨੇ ਉਹਨਾਂ ਦੇ ਡਿੱਗਣ ਦੇ ਵੀ ਚਾਂਸ ਨੇ, ਤੇ ਜਿਹੜਾ ਗੋਦੀ ਵਿਚ ਬੈਠਦਾ ਉਹਦੇ ਚਾਰ ਚੁਫੇਰੇ ਬਾਹਾਂ ਗੁਰੂ ਦੀਆਂ ਹੁੰਦੀਆਂ ਨੇ, ਉਹਨੂੰ ਤਾਤੀ ਵਾਓ ਨਾ ਲੱਗਈ, ਪਾਰ ਬ੍ਰਹਮ ਸਰਨਾਈ ਉਹਨੂੰ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਜਦੋਂ ਅਸੀਂ ਗੁਰੂ ਕੋਲ ਆਉਣਾ ਆਪਾਂ ਗੋਦੀ ਮੰਗਣੇ ਆ, ਪਰ ਗੁਰੂ ਗੁਰਮਖ ਗੋਦੀ ਮੰਗਦੇ ਨੇ, ਹੁਣ ਉਂਝ ਹਾਲ ਕੋਈ ਨੀ ਜੇ, ਕਿਉਂਕਿ ਉਂਝ ਅਸੀਂ ਇਸ ਗੱਦੀ ਉੱਤੋਂ ਚਾਹੁੰਦੇ ਹਾਂ ਉੱਠ ਕੇ ਦੁਨੀਆਂ ਦੀ ਕੋਈ ਗੱਦੀ ਮਿਲ ਜਾਏ। ਤੁਸੀਂ ਜਿੰਨੇ ਦੇਖ ਲਓਗੇ ਆਪਣੇ ਧਾਰਮਿਕ ਅਦਾਰੇ ਜਿਤਨੇ ਵੀ ਨੇ, ਕੋਈ ਵੀ ਨੇ, ਉਹਨਾਂ ਦੀ ਦੌੜ ਗੁਰੂ ਨਾਨਕ ਸਾਹਿਬ ਨੀ ਹੈਗੀ, ਉਹ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨੂੰ ਆਧਾਰ ਬਣਾ ਕੇ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਤਿੰਨ ਸ਼ਬਦ ਸਨ ਸਿੱਖ ਦੀ ਮੰਜ਼ਿਲ ਲਈ, ਪਹਿਲਾ ਸੀ ਗੁਰੂ ਦਰ, ਉਸ ਤੋਂ ਅੱਗੇ ਸੀ ਸੋ ਦਰ, ਸੋ ਦਰ ਤੋਂ ਅੱਗੇ ਸੀ ਸੋ ਪੁਰਖ, ਗੁਰੂ ਦਰ ਸੋ ਦਰ ਤੇ ਸੋ ਪੁਰਖ। ਇੱਥੇ ਪਹਿਲਾਂ ਆਉਂਦਾ ਗੁਰੂ ਦਰ, ਗੁਰੂ ਦਰ ਤੇ ਜਾਂਦੇ ਆ, ਤੇ ਗੁਰੂ ਦਰ ਤੋਂ ਬਾਅਦ ਸੋ ਦਰ ਕੋਈ ਨਹੀਂ, ਗੁਰੂ ਦਰ ਤੋਂ ਬਾਅਦ ਫਿਰ ਅਸੀਂ ਵੇਖਨੇ ਆ ਵੀ ਦਿੱਲੀ ਦਰ ਕਿਵੇਂ ਲੱਭੇਗਾ, ਹਕੀਕਤ ਇਹ ਕਿ ਰਾਜਪਦਵੀ ਕਿਵੇਂ ਮਿਲ ਜਾਏਗੀ, ਗੱਦੀ ਕਿਵੇਂ ਮਿਲ ਜਾਏਗੀ। ਤੇ ਚੇਤੇ ਰੱਖਿਓ ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਪਦਵੀ ਨੂੰ ਵਰਤ ਕੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਤੁਰ ਪਏ, ਉਹਨਾਂ ਦੇ ਅੰਦਰ ਨੂੰ ਕਦੀ ਵੀ ਸਵਾਰਥ ਪੂਰਤੀ ਨਹੀਂ ਹੋਣੀ। ਹਜ਼ੂਰ ਕਹਿੰਦੇ ਨੇ ਗੁਰੂ ਨੇ ਆਪਣੇ ਅੰਕ ਵਿੱਚ ਬਿਠਾ ਲਿਆ, ਗੋਦੀ ਵਿੱਚ ਬਿਠਾ ਲਿਆ, ਤੇ ਜਿਨ੍ਹਾਂ ਨੂੰ ਗੋਦੀ ਵਿੱਚ ਬਿਠਾ ਲਿਆ ਇੱਕ ਦਿਨ ਉਹਨਾਂ ਨੂੰ ਆਪਣਾ ਰੂਪ ਹੀ ਦੇ ਦਿੱਤਾ। ਤਾਂ ਹੀ ਅਰਦਾਸ ਵਿੱਚ ਅਸੀਂ ਰੋਜ਼ ਕਹਿੰਦੇ ਸੱਚੇ ਪਾਤਸ਼ਾਹ ਕੋਈ ਉਹ ਘੜੀ ਆਵੇਗੀ ਕਿ ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵਾਂਗੇ ਗੁਰੂ ਰਾਮਦਾਸ, ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਬ ਗੱਲ ਆਵਾਂਗੇ। ਹੇ ਸੱਚੇ ਪਾਤਸ਼ਾਹ ਕਦੋਂ ਉਹ ਘੜੀ ਆਏਗੀ ਜਦੋਂ ਮੇਰੇ ਵਰਗੇ ਡਿੱਗੇ ਹੋਏ ਨੂੰ ਤੂੰ ਆਪਣੀ ਗੋਦੀ ਵਿੱਚ ਲੈ ਲਏਗਾ। ਹੁਣ ਗੋਦੀ ਵਿੱਚ ਜਿਹੜੇ ਸਮਾ ਗਏ ਉਹਨਾਂ ਦੇ ਲੱਛਣ ਕੀ, ਧਿਆਨ ਦਿਆ ਜੇ ਮੈਂ ਸਿਰਫ ਪੰਜ ਚਾਰ ਮਿੰਟ ਤੁਹਾਡੇ ਲੈਣੇ ਨੇ ਹੋਰ। ਗੁਰੂ ਸਾਹਿਬ ਨੇ ਕਿਹਾ ਗੁਰਮੁਖ ਅੰਕ ਵਿੱਚ ਸਮਾ ਗਏ, ਜਿਹੜੇ ਗੋਦੀ ਵਿੱਚ ਸਮਾ ਗਏ, ਗੁਰੂ ਦੀ ਗੋਦ ਭਾਗਾਂ ਤੋਂ ਬਿਨਾਂ ਨਸੀਬ ਨਹੀਂ ਹੁੰਦੀ। ਤੇ ਮੈਂ ਕਹਿੰਦਾ ਸਭ ਤੋਂ ਵੱਡੀ ਉਸ ਗੁਰਮੁਖ ਦੀ ਪਦਵੀ ਹੈ ਜਿਹੜਾ ਸਵੇਰੇ ਉੱਠ ਕੇ ਨਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਆਪਣੇ ਇਸ਼ਟ ਦੀ ਗੋਦੀ ਵਿੱਚ ਬੈਠ ਕੇ ਇਸ਼ਟ ਨਾਲ ਗੱਲਾਂ ਕਰ ਲੈਂਦਾ, ਏਦੂ ਵੱਡਾ ਦੁਨੀਆਂ ਦਾ ਹੋਸ਼ ਕੋਈ ਅਸ਼ਵਰ ਜੀ ਨੇ, ਸੁੱਖ ਬੜਾ ਉਹਦੇ ਵਿੱਚ। ਜਦੋਂ ਗੁਰੂ ਨੇ ਆਪਣੇ ਅੰਕ ਵੀ ਸਮਾ ਲਿਆ, ਗੋਦੀ ਵਿੱਚ ਮਿਲਿਆ ਹੋਇਆਂ ਦੇ ਲੱਛਣ ਕੀ ਨੇ, ਭਾਈ ਗੁਰਦਾਸ ਦਾ ਇੱਕ ਬਚਨ ਹੈ, ਕਹਿੰਦੇ ਨੇ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ, ਗੁਰੂ ਵਿੱਚ ਸਮਾ ਗਿਆ। ਉਹਦਾ ਪਹਿਲਾ ਲੱਛਣ ਇਹ ਵੇ ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੈ, ਜਿਹੜਾ ਗੋਦੀ ਵਿੱਚ ਬੈਠ ਗਿਆ ਉਹ ਸ਼ਬਦ ਸੁਰਤ ਕਰਕੇ ਲੀਨ ਹੋ ਗਿਆ। ਹੁਣ ਗੋਦੀ ਬੈਠਣਾ ਵੀ ਆਪਣੀ ਸੁਰਤ ਨੂੰ ਸ਼ਬਦ ਵਿੱਚ ਟਿਕਾ ਕੇ ਬੈਠਣਾ ਹੈ। ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੈ, ਤਨ ਧਰਤੀ ਕਰ ਧਰਮਸ਼ਾਲ, ਸਰੀਰ ਨੂੰ ਉਹਨਾਂ ਧਰਮਸ਼ਾਲਾ ਬਣਾ ਲਿਆ, ਤੇ ਧਰਮਸ਼ਾਲਾ ਵਿੱਚ ਆ ਕੇ ਬਹਿੰਦੇ ਨੇ ਧਰਮ ਕਮਾਉਣ ਵਾਲੇ, ਤੇ ਧਰਮ ਕਮਾਉਣ ਵਾਲੇ ਨੇ ਸਤ ਸੰਤੋਖ ਦਇਆ ਧਰਮ ਧੀਰਜ ਹੈ, ਕਿਉਂਕਿ ਇਸ ਸਰੀਰ ਨੂੰ ਉਹਨਾਂ ਨੇ ਕੋਈ ਆਹਾਤਾ ਨਹੀਂ ਬਣਾਇਆ, ਇਸ ਸਰੀਰ ਨੂੰ ਕੋਈ ਉਹਨਾਂ ਨੇ ਕੋਠਾ ਨਹੀਂ ਬਣਾਇਆ। ਜੇ ਸਰੀਰ ਨੂੰ ਕੋਠਾ ਤੇ ਆਹਾਤਾ ਬਣਾਉਣਗੇ ਤੇ ਕਾਮ ਕ੍ਰੋਧ ਆ ਕੇ ਬਹਿਣਗੇ, ਜੇ ਸਰੀਰ ਨੂੰ ਧਰਮਸ਼ਾਲਾ ਬਣਾ ਦਿੱਤਾ ਧਰਮਸ਼ਾਲਾ ਵਿੱਚ ਧਰਮ ਕਮਾਉਣ ਵਾਲੇ ਹੀ ਆ ਕੇ ਬਹਿ ਸਕਦੇ ਨੇ। ਕਹਿਣ ਲੱਗੇ ਧਨ ਧਰਤੀ ਕਰ ਧਰਮਸ਼ਾਲ, ਤੇ ਇਹਦੇ ਵਿੱਚ ਬਹਿਣਾ ਕਿਹਦੇ ਤੇ ਵੇ, ਮਨ ਦੱਬ ਵਿਛਾਵੈ, ਮਨ ਜਿਹੜੇ ਗੁਰੂ ਵਿੱਚ ਸਮਾ ਗਏ। ਹੁਣ ਅਸੀਂ ਸੰਗਤ ਵਿੱਚ ਬੈਠੇ, ਠੀਕ ਹੈ ਕਿਤੇ ਚਾਦਰਾਂ ਕਿਤੇ ਕਾਰਪੈਟ ਕਿਤੇ ਨਾ ਕਿਤੇ ਹੋਰ ਕੋਈ ਗਲੀਚੇ ਵਿਛ ਹੁੰਦੇ ਨੇ। ਕਹਿਣ ਲੱਗੇ ਸਰੀਰ ਨੂੰ ਧਰਮਸ਼ਾਲਾ ਬਣਾ ਲਿਆ, ਮਨ ਨੂੰ ਦੱਬ ਦੀ ਤਰ੍ਹਾਂ ਵਿਛਾ ਦਿੱਤਾ। ਦੱਬ ਦਾ ਅਰਥ ਹੈ ਸਫ਼, ਉਹ ਸਫ਼ ਜਦੋਂ ਮਨ ਸਫ਼ ਬਣ ਜਾਏ ਉਹਦੇ ਉੱਤੇ ਰੱਬ ਆ ਕੇ ਬਹਿੰਦੇ। ਤਨ ਧਰਤੀ ਕਰ ਧਰਮਸ਼ਾਲ, ਮਨ ਦੱਬ ਵਿਛਾਵੈ, ਲੱਤਾਂ ਹੇਠ ਲਤਾੜੀਐ, ਗੁਰ ਸ਼ਬਦ ਕਮਾਵੈ, ਉਹ ਫਿਰ ਗੁਰੂ ਸ਼ਬਦ ਦੀ ਕਮਾਈ ਵੱਲ ਤੁਰਦਾ। ਨਾਨਕ ਗੁਰਮੁਖ ਮੇਲੇ ਹਨ, ਗੁਰਮੁਖਾਂ ਨੂੰ ਗੁਰੂ ਨੇ ਆਪਣੇ ਨਾਲ ਮਿਲਾ ਲਿਆ, ਗੁਰ ਕੈ ਅੰਕ ਸਮਾਏ, ਉਹ ਗੁਰੂ ਜੀ ਦੀ ਗੋਦ ਵਿੱਚ ਹੀ ਲੀਨ ਹੋ ਗਏ। ਆਓ ਪਿਆਰਿਓ, ਜੇ ਜ਼ਿੰਦਗੀ ਦਾ ਸਮਾਂ ਲੰਘ ਚੁੱਕਾ, 60 ਸਾਲ ਲੰਘ ਗਏ, 70 ਸਾਲ ਲੰਘ ਗਏ, ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣ ਕੇ ਸ਼ਬਦ ਦੀ ਕਮਾਈ ਵਾਲੇ ਪਾਸੇ ਤੁਰੀਏ। ਜਦੋਂ ਸ਼ਬਦ ਨੂੰ ਕਮਾਉਣ ਵੱਲ ਤੁਰਾਂਗੇ ਸਾਡੇ ਅੰਦਰ ਨੂੰ ਪੂਰਨ ਟਿਕਾ ਅੰਦਰ ਦਾ ਸਕੂਨ ਮਿਲ ਸਕੇਗਾ। ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਆਓ ਕਰੋ ਕਿਰਪਾ ਕੋਈ ਵੀ ਰਸ਼ਨਾ ਹਜ਼ੂਰ ਦੇ ਬਖਸ਼ਿਸ਼ ਕੀਤੇ ਨਾਮ ਤੋਂ ਵਾਂਝੀ ਨਾ ਰਹੇ। ਕਿਤੇ ਸਾਡੀ ਵੀ ਅੰਦਰ ਦੀ ਸੁਰਤ ਅੰਦਰ ਦਾ ਟਿਕਾ ਬਣ ਸਕੇ। ਕਰੋ ਉਚਾਰਨ ਵਾਹੇ ਗੁਰੂ।